Headlines Now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ, ਆਲ ਇਜ਼ ਵੈਲ। ਅਤੇ ਇਹ ਤਾਂ ਆਪਣਾ ਤਾਂ ਟੁੱਟਵਾਂ ਲੌਂਗ ਵੀਕਐਂਡ ਆ, ਆਪਣਾ ਤਾਂ ਐਕਸਟਰਾ ਲੌਂਗ ਵੀਕਐਂਡ ਨਹੀਂ ਹੈਗਾ।
ਨੋ ਕੰਪਲੇਂਟਸ
ਵੈਸੇ ਗੱਲ ਕਰਦੇ ਹਾਂ ਵੀ ਯੂ ਵਿਲ ਬੀ ਵਰਕਿੰਗ ਔਨ ਮੰਡੇ, ਕਿਉਂਕਿ ਮੈਸੇਜਿਸ ਕਈ ਆਉਂਦੇ ਪਏ ਨੇ ਵੀ ਸੋਮਵਾਰ ਨੂੰ ਜੀ ਤੁਸੀਂ ਆਉਣਾ ਕਿ ਨਹੀਂ ਆਉਣਾ।
ਸਮਥਿੰਗ ਇਜ਼ ਬੈਟਰ ਦੈਨ ਨਥਿੰਗ।
ਅੱਛਾ, ਇਹ ਵੀ ਵੈਸੇ ਠੀਕ ਹੈ ਦੇਖੋ, ਕਿਉਂਕਿ ਜਦੋਂ ਦੇਖੋ ਮੰਗਲਵਾਰ ਤੋਂ ਬਾਅਦ, ਮੰਗਲਵਾਰ ਛੁੱਟੀ ਆ, ਫਸਟ ਤੋਂ ਹੋਣਾ ਵਾਲਾ 3 ਦਿਨ ਹੀ ਕੰਮ ਹੋਰ ਕਰਨਾ, ਸੋ ਠੀਕ ਆ, ਵਧੀਆ।
ਗਲਾਸ ਇਜ਼ ਹਾਫ ਫੁੱਲ,
ਗਲਾਸ ਇਜ਼ ਆਲਵੇਜ਼ ਫੁੱਲ। ਹਵਾ ਤਾਂ ਹੁੰਦੀ ਆ। ਇੱਕੋ ਸੀਗਾ ਨਾ, ਇੱਕ ਬੰਦਾ ਇੰਟਰਵਿਊ ਦੇਣ ਗਿਆ ਅਤੇ ਇੰਟਰਵਿਊ ਤੋਂ ਉਹਨੂੰ ਪੁੱਛਿਆ, ਉਹਦੇ ਮੂਹਰੇ ਇੱਦਾਂ ਹੀ ਗਲਾਸ ਰੱਖਤਾ, ਉਹ ਕਹਿੰਦੇ ਵੀ ਦੱਸੋ ਇਹ ਕੀ ਆ ਗਲਾਸ, ਅਤੇ ਕੀ ਦੇਖਦੇ ਹੋ? ਵੀ ਕਹਿੰਦੇ ਪੂਰਾ ਭਰਿਆ ਹੋਇਆ ਗਲਾਸ ਆ। ਕਹਿੰਦੇ ਪੂਰਾ ਭਰਿਆ ਹੋਇਆ ਕਿਵੇਂ ਆ? ਕਹਿੰਦੇ ਕਿਉਂਕਿ ਥੋੜ੍ਹਾ ਜਿਹਾ ਪਾਣੀ ਆ, ਹਵਾ ਤਾਂ ਬਾਕੀ ਹੈ ਹੀ ਆ। ਫਿਰ ਇੱਕ ਉਹਨਾਂ ਸ਼ਾਰਟ ਜ਼ੂਮ ਆਊਟ ਹੁੰਦਾ ਵੀ ਉਹ ਜਿਹੜੀ ਚਿਪਸ ਵਾਲੀ ਕੰਪਨੀ ਹੁੰਦੀ, ਪੋਟੇਟੋ ਚਿਪਸ ਵਾਲੀ, ਉੱਥੇ ਇੰਟਰਵਿਊ ਦੇ ਰਹੇ ਹਨ। ਕਹਿੰਦੇ ਯੂ ਆਰ ਹਾਇਰਡ, ਜਿਹੜਾ ਹਵਾ ਨੂੰ ਵੀ ਪ੍ਰੋਡਕਟ, ਜਿਹੜਾ ਕਹਿ ਰਿਹਾ ਵੀ ਹਾਂ ਹਵਾ ਨਾਲ ਵੀ ਭਰਿਆ। ਕਹਿੰਦੇ ਠੀਕ ਹੈ, ਯੂ ਆਰ ਹਾਇਰਡ, ਵੀ ਤੂੰ ਭਾਈ ਸਹੀ ਕੈਂਡੀਡੇਟ ਆ।
ਤਾਂ ਪਾਣੀ ਨਾਲ ਜੇ ਹਵਾ ਭਰੀ ਹੋਵੇ ਫਾਰਾ ਵੀ ਹੋ ਜਾਂਦਾ।
ਹਾਂ, ਸਹੀ ਗੱਲ ਆ, ਇਹੀ ਗੱਲ ਆ। ਇਸ ਕਰਕੇ ਅਫਾਰੇ ਤੋਂ ਬਚੀਏ। ਪਰ ਵਾਸੂ ਜੀ, ਕੈਨੇਡੀਅਨ ਇਕਾਨਮੀ ਦੇ ਵਿੱਚ ਇਸ ਵੇਲੇ ਅਫਾਰਾ ਨਹੀਂ, ਕੈਨੇਡੀਅਨ ਇਕਾਨਮੀ ਦੇ ਵਿੱਚ ਕੁਝ ਖਲਾਰੇ ਦੇ ਸੰਕੇਤ ਨਜ਼ਰ ਆ ਰਹੇ ਨੇ। ਅੱਜ ਜਿਹੜੇ GDP ਦੇ ਨੰਬਰ ਸਟੈਟ ਕੈਨੇਡਾ ਨੇ ਜਾਰੀ ਕੀਤੇ ਨੇ, ਦੀਜ਼ ਆਰ ਸਪੈਸੀਫਿਕਲੀ ਫੋਰ ਦੀ ਮੰਥ ਆਫ ਅਪ੍ਰੈਲ, ਜਾਂ ਇਹ ਕਹਿ ਲਈਏ ਵੀ ਅਪ੍ਰੈਲ ਦੇ ਤਾਂ ਇਹ ਫਾਈਨਲਾਈਜ਼ ਨੰਬਰਸ ਨੇ, ਮਈ ਮਹੀਨੇ ਦੇ ਵੀ ਪ੍ਰੀਲਿਮੀਨਰੀ ਨੰਬਰਸ ਸਾਂਝੇ ਕੀਤੇ ਗਏ ਨੇ। ਅਪ੍ਰੈਲ ਦੇ ਵਿੱਚ ਕੈਨੇਡੀਅਨ ਆਰਥਿਕਤਾ ਦੇ ਵਿੱਚ 0.1% ਦੀ ਗਿਰਾਵਟ ਦਰਜ ਕੀਤੀ ਗਈ ਆ। ਅਪ੍ਰੈਲ ਦਾ ਮਹੀਨਾ, ਦੈਟ ਇਟ ਵਾਜ਼ ਦ ਫਸਟ ਮੰਥ ਜਦੋਂ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਅਤੇ ਜਿਹੜੀ ਟ੍ਰੇਡ ਵਾਰ ਸੀ ਉਹਦਾ ਇੰਪੈਕਟ ਦੇਖਣਾ, ਕਿਉਂਕਿ ਮਾਰਚ ਦੇ ਵਿੱਚ ਕੀ ਹੋਇਆ ਸੀ ਕਿ ਇਨ ਐਂਟੀਸੀਪੇਸ਼ਨ ਕਿ ਅਪ੍ਰੈਲ ਤੋਂ ਟੈਰਿਫ ਲੱਗਣ ਵਾਲੇ ਨੇ, ਇਕਨੋਮਿਕ ਐਕਟੀਵਿਟੀ ਵੱਧ ਗਈ ਸੀ। ਅਮਰੀਕਾ ਤੋਂ ਜਿਹੜੀਆਂ ਕੰਪਨੀਆਂ ਜਾਂ ਜਿਹੜੇ ਵੀ ਕੋਈ ਬਿਜ਼ਨਸਿਸ ਕੈਨੇਡਾ ਤੋਂ ਸਮਾਨ ਮੰਗਵਾਉਂਦੇ ਨੇ, ਉਹਨਾਂ ਨੇ ਆਪਣਾ ਸਮਾਨ ਮੰਗਵਾਉਣਾ ਵਧਾ ਲਿਆ ਸੀ, ਸੋ ਐਕਟੀਵਿਟੀ ਵਧੀ ਹੋਈ ਸੀ। ਪਰ ਅਪ੍ਰੈਲ ਦੇ ਵਿੱਚ ਜਿਹੜੀ ਉਹ ਸੁਸਤੀ ਆ ਉਹ ਦੇਖਣ ਨੂੰ ਮਿਲੀ, ਜਿਹਦੇ ਨਤੀਜੇ ਵਜੋਂ ਅਪ੍ਰੈਲ ਦੇ ਵਿੱਚ ਓਵਰਆਲ ਕੈਨੇਡੀਅਨ ਜਿਹੜੀ ਰੀਅਲ GDP ਆ ਉਹਦੇ ਵਿੱਚ 0.1% ਦੀ ਗਿਰਾਵਟ ਹੈ। ਅਤੇ ਇਹਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਆਈ ਖੜੋਤ ਇਸ ਡਿਕਲਾਈਨ ਦਾ ਕਾਰਨ ਆ ਵਾਸੂ ਜੀ।
ਯਾ, ਸੋ ਮੈਨੂਫੈਕਚਰਿੰਗ ਦੇ ਵਿੱਚ ਅਪ੍ਰੈਲ 2021 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ ਹੈ। 1.9% ਕੰਟਰੈਕਸ਼ਨ ਦੇਖੀ ਗਈ ਮੈਨੂਫੈਕਚਰਿੰਗ ਦੇ ਵਿੱਚ। ਵਿਜੇ ਜੀ, ਮੈਨੂਫੈਕਚਰਿੰਗ ਸੈਕਟਰ ਸਾਡਾ, ਸਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹੈਵੀਲੀ ਐਕਸਪੋਜ਼ਡ ਹੈ US ਟੈਰਿਫਸ ਨੂੰ।
ਬਿਲਕੁਲ।
ਅਤੇ ਮੈਨੂਫੈਕਚਰਿੰਗ ਦੇ ਵਿੱਚ ਜੇ ਅਸੀਂ ਓਵਰਆਲ ਦੇਖੀਏ, ਓਵਰਆਲ ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ 0.6% ਗਿਰਾਵਟ ਦੇਖੀ ਗਈ ਹੈ। ਸਾਡੀ ਟੋਟਲ GDP ਦੇ ਵਿੱਚ 25% ਕੰਟਰੀਬਿਊਸ਼ਨ ਜਿਹੜਾ ਉਹ ਗੁੱਡਸ ਪ੍ਰੋਡਿਊਸਿੰਗ ਸੈਕਟਰ ਦਾ। ਸੋ ਇਹਦੇ ਵਿੱਚ ਜੇ ਕੋਈ ਕੰਟਰੈਕਸ਼ਨ ਹੁੰਦੀ ਹੈ, ਦੈਟਸ ਵੈਰੀ ਵੈਰੀ ਸਿਗਨੀਫਿਕੈਂਟ,
ਉਹਦੀ ਵੇਟੇਜ ਬਹੁਤ।
ਯੈਸ, ਸੋ ਗੁੱਡਸ ਪ੍ਰੋਡਿਊਸਿੰਗ ਸੈਕਟਰ 0.6% ਓਵਰਆਲ ਡਿਕਲਾਈਨ ਹੋਇਆ। ਜੇ ਅਸੀਂ ਡਿਊਰੇਬਲ ਗੁੱਡਸ ਮੈਨੂਫੈਕਚਰਿੰਗ ਦੇਖੀਏ, 2.2% ਡਿਕਲਾਈਨ ਹੋਈ। ਨਾਨ ਡਿਊਰੇਬਲ ਗੁੱਡਸ ਮੈਨੂਫੈਕਚਰਿੰਗ 1.6% ਘਟੀ। ਸਰਵਿਸਿਸ ਪ੍ਰੋਡਿਊਸਿੰਗ ਜਿਹੜਾ ਇੰਡਸਟਰੀਜ਼ ਨੇ, ਉਹਨਾਂ ਦੇ ਵਿੱਚ 0.1% ਦੀ ਗਰੋਥ ਹੋਈ ਹੈ, ਬਟ ਦੈਟਸ ਵੈਰੀ ਮਿਨਿਸਕੁਅਲ,
ਕਿਉਂਕਿ ਉਹਦਾ ਜਿਹੜਾ ਵੇਟੇਜ ਆ, ਅਗੇਨ ਓਵਰਆਲ ਆਪਣੇ GDP ਦੇ ਮੇਕਅਪ ਦੇ ਵਿੱਚ ਉਹਦੀ ਵੇਟੇਜ ਘੱਟ ਆ।
ਬਿਲਕੁਲ। ਸੋ ਹੋਲਸੇਲ ਟ੍ਰੇਡ ਦੇ ਵਿੱਚ ਵੀ ਓਵਰਆਲ 1.9% ਕੰਟਰੈਕਸ਼ਨ ਦੇਖੀ ਗਈ ਹੈ। ਸੋ ਦਿਸ ਇਜ਼ ਆਲਸੋ ਵੈਰੀ ਸਿਗਨੀਫਿਕੈਂਟ
ਜੀ। ਅਤੇ ਵਾਸੂ ਜੀ, ਜਿਹੜੀ ਵਹੀਕਲ ਮੈਨੂਫੈਕਚਰਿੰਗ ਆ, ਮੋਟਰ ਵਹੀਕਲ ਮੈਨੂਫੈਕਚਰਿੰਗ, ਉਹਦੇ ਵਿੱਚ 5.3% ਦੀ ਗਿਰਾਵਟ ਦਰਜ ਕੀਤੀ ਗਈ। ਉਹਦੇ ਦੋ ਕਾਰਨ ਨੇ, ਇੱਕ ਤਾਂ ਉਹੀ ਟੈਰਿਫਸ ਕਰਕੇ ਜਿਹੜੇ ਅਮਰੀਕਾ ਦੇ ਵਿੱਚ ਜਿਹੜੀਆਂ ਗੱਡੀਆਂ ਕੈਨੇਡਾ ਤੋਂ ਜਾਂਦੀਆਂ ਨੇ ਅਪ੍ਰੈਲ ਦੇ ਵਿੱਚ, ਉਹਨਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਅਤੇ ਦੂਜੀ ਗੱਲ, ਇਨ ਐਂਟੀਸੀਪੇਸ਼ਨ ਆਫ ਟੈਰਿਫਸ, ਡਿਮਾਂਡ ਦੇ ਘਟਣ ਕਰਕੇ ਆਲਰੇਡੀ ਕੁਝ ਜਿਹੜੇ ਮੈਨੂਫੈਕਚਰਰਸ ਨੇ ਜਿਨ੍ਹਾਂ ਦੇ ਪਲਾਂਟਸ ਇੱਥੇ ਕੈਨੇਡਾ ਦੇ ਵਿੱਚ ਨੇ, ਓਨਟੈਰੀਓ ਵਾਲੇ ਪਾਸੇ ਨੇ, ਉਹਨਾਂ ਨੇ ਆਪਣੀ ਪ੍ਰੋਡਕਸ਼ਨ ਵੀ ਅਪ੍ਰੈਲ ਮਹੀਨੇ ਦੇ ਵਿੱਚ ਘਟਾ ਦਿੱਤੀ ਸੀ। ਸੋ ਇਸ ਕਰਕੇ ਇਨ ਦਾ ਮੰਥ ਆਫ ਅਪ੍ਰੈਲ ਮੋਟਰ ਵਹੀਕਲ ਮੈਨੂਫੈਕਚਰਿੰਗ ਦੇ ਵਿੱਚ 5.3% ਦੀ ਗਿਰਾਵਟ ਦਰਜ ਕੀਤੀ ਗਈ ਹੈ।
ਬਿਲਕੁਲ। ਸੋ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਸਾਡੀ GDP ਦੇ ਵਿੱਚ 25% ਕੰਟਰੀਬਿਊਸ਼ਨ ਗੁੱਡਸ ਪ੍ਰੋਡਿਊਸਿੰਗ ਸੈਕਟਰ ਦਾ, 13% ਕੰਟਰੀਬਿਊਸ਼ਨ ਹੈਗਾ ਰੀਅਲ ਇਸਟੇਟ ਸੈਕਟਰ ਦਾ
ਜੀ।
ਸੋ ਰੀਅਲ ਇਸਟੇਟ ਸੈਕਟਰ ਦੇ ਵਿੱਚ ਵੀ 0.1% ਗਰੋਥ ਦੇਖੀ ਗਈ ਹੈ। ਇਸੇ ਤਰ੍ਹਾਂ ਕੰਸਟਰਕਸ਼ਨ ਦੇ ਵਿੱਚ ਵੀ 0.1% ਗਰੋਥ ਹੋਈ ਹੈ। ਅਤੇ ਵਿਜੇ ਜੀ, ਜਿਹੜੀ ਮਾਰਚ ਦੇ ਨੰਬਰ ਤੁਸੀਂ ਦੱਸਿਆ ਵੀ ਮਾਰਚ ਦੇ ਵਿੱਚ ਟੈਰਿਫਸ ਦੀ ਐਂਟੀਸੀਪੇਸ਼ਨ ਦੇ ਵਿੱਚ ਐਕਟੀਵਿਟੀ ਵਧੀ ਸੀ, ਜਿਹਦੇ ਕਰਕੇ ਗਰੋਥ ਦਰਜ ਹੋਈ ਸੀ। 0.1% ਗਰੋਥ ਦੱਸੀ ਗਈ ਸੀ, ਉਹਨਾਂ ਨੰਬਰਸ ਨੂੰ ਵੀ ਰਿਵਾਈਜ਼ ਅਪ ਕਰ ਦਿੱਤਾ ਗਿਆ। ਸੋ 0.2% ਗਰੋਥ ਹੋਈ ਮਾਰਚ ਦੇ ਵਿੱਚ।
ਸੋ ਮਾਰਚ ਜਿੰਨੀ ਗਰੋਥ ਦੱਸੀ ਗਈ ਸੀ ਪਹਿਲਾਂ, ਉਹ ਤੋਂ ਦੁੱਗਣੀ ਗਰੋਥ
ਦੁੱਗਣੀ ਹੋ ਗਈ।
ਪਰ ਉਹਦਾ ਰੀਜ਼ਨ ਉਹੀ, ਅੱਛਾ ਫਿਰ ਇੱਕ ਉਹ ਵੀ ਕਾਰਨ ਆ ਨਾ ਵਾਸੂ ਜੀ, ਦੇਖੋ ਫਿਰ ਅਪ੍ਰੈਲ ਦੇ ਵਿੱਚ ਤਾਂ ਡਬਲ ਵਹਿਮੀ ਹੋਈ, ਇੱਕ ਤਾਂ ਜਿਹੜੇ ਟੈਰਿਫਸ ਲੱਗੇ ਉਹਦੇ ਕਰਕੇ ਜਿਹੜੀ ਖੜੋਤ ਆਉਣੀ ਸੀ ਐਕਟੀਵਿਟੀ ਦੇ ਵਿੱਚ ਉਹ, ਦੂਜੀ ਗੱਲ ਹੁਣ ਮੰਨ ਲਓ ਜਿਹਨਾਂ ਬਿਜ਼ਨਸਿਸ ਨੇ ਜਿਹੜਾ ਸਮਾਨ ਤਿੰਨਾਂ ਮਹੀਨਿਆਂ ਓਵਰ ਦ ਕੋਰਸ ਆਫ 3 ਮੰਥਸ ਖਰੀਦਣਾ ਸੀ, ਜਿਹਨਾਂ ਨੇ ਉਹ ਸਾਰਾ ਸਮਾਨ ਪਹਿਲਾਂ ਹੀ ਮਾਰਚ ਦੇ ਵਿੱਚ ਹੀ ਖਰੀਦ ਕੇ ਅਕਿਊਮੂਲੇਟ ਕਰਕੇ ਰੱਖ ਲਿਆ, ਤਾਂ ਜਿਹੜਾ ਉਹਦਾ ਰਿਪਲ ਇਫੈਕਟ ਹੈ ਨਾ ਆਉਂਦੇ ਸਮੇਂ ਦੇ ਵਿੱਚ, ਉਹ ਮਈ ਦੇ ਮਹੀਨੇ ਦੇ ਵਿੱਚ ਜਿਹੜੇ ਨੰਬਰਸ ਨੇ ਉਹਦੇ ਵਿੱਚ ਵੀ ਉਹਦੀ ਝਲਕ ਪੈਂਦੀ ਹੈ, ਕਿਉਂਕਿ ਅਪ੍ਰੈਲ ਦੇ ਵਿੱਚ ਲੱਗੇ ਟੈਰਿਫ ਉਹਨਾਂ ਦੇ ਵਿੱਚੋਂ ਕੁਝ ਟੈਰਿਫ ਦੇ ਵਿੱਚ ਡੋਨਲਡ ਟਰੰਪ ਨੇ ਕੁਝ ਪੌਜ਼ ਲਗਾਤਾ ਸੀ, ਉਹ ਐਡਜਸਟਮੈਂਟ ਹੁੰਦੀ ਰਹੀ ਨਾ ਸਮੇਂ ਸਮੇਂ ਸਿਰ, ਪਰ ਮਈ ਮਹੀਨੇ ਦੇ ਵੀ ਪ੍ਰੀਲੀਮਿਨਰੀ ਨੰਬਰਸ ਹੁਣ ਇਹ ਕਹਿੰਦੇ ਨੇ ਕਿ ਮਈ ਦੇ ਵਿੱਚ ਵੀ ਹਾਲੇ ਤੱਕ ਦੀ ਐਂਟੀਸੀਪੇਸ਼ਨ ਇਹ ਆ ਕਿ ਇਕੋਨਮੀ ਦੇ ਵਿੱਚ 0.1% ਦੀ ਗਿਰਾਵਟ ਆ। ਇਹਦਾ ਮਤਲਬ ਇਹ ਹੈ ਵਾਸੂ ਜੀ, ਇਹ ਦੂਜੀ ਤਿਮਾਹੀ ਦੇ ਪਹਿਲੇ 2 ਮਹੀਨੇ ਨੇ, ਅਪ੍ਰੈਲ ਅਤੇ ਮਈ, ਜੂਨ 3 ਮਹੀਨਾ ਸੈਕਿੰਡ ਕੁਆਟਰ ਦਾ, ਅਤੇ ਜੇ ਪਹਿਲੇ 2 ਮਹੀਨਿਆਂ ਦੇ ਵਿੱਚ ਇੰਨੀ ਜ਼ਿਆਦਾ ਇੱਕ ਕੰਟਰੈਕਸ਼ਨ ਦੇਖੀ ਜਾ ਰਹੀ ਆ, ਜੂਨ ਦੇ ਵਿੱਚ ਮੰਨ ਲਓ ਜੇ ਮਾੜੀ ਜਿਹੀ ਗਰੋਥ ਹੋ ਵੀ ਜਾਵੇ, ਤਾਂ ਜਿਹੜਾ ਓਵਰਆਲ ਇਹ ਸਾਡਾ ਸੈਕਿੰਡ ਕੁਆਟਰ ਆ, ਇਹ ਤਾਂ ਫਿਰ ਕੰਟਰੈਕਸ਼ਨ ਵਾਲੇ ਪਾਸੇ, ਇਹ ਤਾਂ ਨੈਗੇਟਿਵ ਵਾਲੇ ਪਾਸੇ ਨੂੰ ਜਾ ਰਿਹਾ,
ਜੋ ਕਿ ਪਹਿਲਾਂ ਤੋਂ ਹੀ ਡਰ ਬਣਿਆ ਹੋਇਆ ਸੀ ਕਿ ਸੈਕਿੰਡ ਅਤੇ ਥਰਡ ਕੁਆਟਰ ਦੇ ਵਿੱਚ ਇਕਨੋਮੀ ਦੀ ਪਰਫਾਰਮੈਂਸ ਪਹਿਲੇ ਕੁਆਟਰ ਜਿੰਨੀ ਵਧੀਆ ਨਹੀਂ ਹੋਏਗੀ। ਪਹਿਲੇ ਕੁਆਟਰ ਦੇ ਵਿੱਚ ਜੋ ਪਰਫਾਰਮੈਂਸ ਵਧੀਆ ਹੋਈ ਆ ਉਹਦਾ ਵੀ ਰੀਜ਼ਨ ਟੈਰਿਫਸ ਹੀ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਪੈਰਾਡੌਕਸ ਲੱਗਦਾ, ਬਟ ਰੀਜ਼ਨ ਉਹੀ ਹੈ ਕਿ ਐਂਟੀਸਿਪੇਸ਼ਨ ਦੇ ਵਿੱਚ ਪਹਿਲਾਂ ਹੀ ਇਨਵੈਂਟਰੀਜ਼ ਬਿਲਡ ਕੀਤੀਆਂ ਗਈਆਂ,
ਪਹਿਲਾਂ ਹੀ ਮਾਲ ਜ਼ਿਆਦਾ ਵਿਕ ਗਿਆ ਨਾ,
ਐਗਜ਼ੈਕਟਲੀ
ਸਸਤੇ ਭਾਅ ਤੇ ਲੋਕਾਂ ਨੇ ਖਰੀਦਿਆ।
ਸੋ ਹੁਣ ਵਿਜੇ ਜੀ, ਇਹਦਾ ਨੰਬਰ ਜਿਹੜੇ ਨੇ ਸਾਰੇ ਜਾਣਨਾ ਹੀ ਚਾਹੁੰਦੇ ਹੁੰਦੇ ਆ ਕਿ ਇਹਨਾਂ ਦਾ ਇੰਟਰਸਟ ਰੇਟ ਦੇ ਉੱਤੇ ਕੀ ਪ੍ਰਭਾਵ ਪੈ ਸਕਦਾ। ਸੋ ਅਗਲੀ ਇੰਟਰਸਟ ਰੇਟ ਅਨਾਊਂਸਮੈਂਟ 30 ਜੁਲਾਈ ਨੂੰ ਹੈ।
ਹਾਂਜੀ,
ਸੋ ਮਨੀ ਮਾਰਕੀਟਸ ਦੇ ਵਿੱਚ ਹੁਣ ਇਹੀ ਕਿਹਾ ਜਾ ਰਿਹਾ ਕਿ ਤਕਰੀਬਨ 62% ਚਾਂਸ ਹੈ ਕਿ 30 ਜੁਲਾਈ ਨੂੰ ਬੈਂਕ ਰੇਟ ਨੂੰ ਹੋਲਡ ਕਰੇਗਾ,
ਕਿਉਂਕਿ ਦੂਜਾ ਪਾਸਾ ਇਹ ਵੀ ਦੇਖੀਏ ਨਾ, ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਖਦਸ਼ਾ ਇਹ ਬਣਿਆ ਹੋਇਆ ਸੀ ਕਿ ਸੈਕਿੰਡ ਅਤੇ ਥਰਡ ਕੁਆਟਰ ਦੇ ਵਿੱਚ ਇਕਨੋਮਿਕ ਐਕਟੀਵਿਟੀ ਦੇ ਵਿੱਚ ਖੜੋਤ ਆਏਗੀ। ਸੋ ਹੁਣ ਸੈਕਿੰਡ ਕੁਆਟਰ ਲੱਗਦਾ ਪਿਆ ਵੀ ਮੋਸਟ ਲਾਈਕਲੀ ਉਸੇ ਰਾਹ 'ਤੇ ਜਾ ਰਿਹਾ ਕਿ ਦੂਜੀ ਤਿਮਾਹੀ ਦੇ ਵਿੱਚ ਇਕਨੋਮਿਕ ਐਕਟੀਵਿਟੀ ਦੇ ਵਿੱਚ ਕੰਟਰੈਕਸ਼ਨ ਹੋਣੀ ਆ। ਦੂਜਾ ਪਾਸਾ ਹੈਗਾ ਇਨਫਲੇਸ਼ਨ ਉਸ ਹਿਸਾਬ ਨਾਲ ਕਾਬੂ ਨਹੀਂ ਆ ਰਹੀ, ਉਹ ਜਿਹੜੀ ਸਟੈਗਫਲੇਸ਼ਨ ਦੀ ਗੱਲ ਹੁੰਦੀ ਸੀ ਨਾ, ਵੀ ਇੱਕ ਪਾਸੇ ਤਾਂ ਸਟੈਗਨੇਸ਼ਨ ਆ ਕਿ ਇਕਨੋਮੀ ਗਰੋ ਨਹੀਂ ਕਰ ਰਹੀ, ਦੂਜੇ ਪਾਸੇ ਮਹਿੰਗਾਈ ਦਰ ਦੇ ਵਿੱਚ ਵਾਧਾ ਹੋ ਰਿਹਾ। ਹੁਣ ਸੁਸਤ ਹੋਈ ਇਕੋਨਮੀ ਨੂੰ ਹੁਲਾਰਾ ਦੇਣ ਲਈ ਚਾਹੀਦਾ ਕੀ ਆ ਕਿ ਵਿਆਜ ਦਰਾਂ ਘੱਟ ਕੀਤੀਆਂ ਜਾਣ, ਪਰ ਵੱਧ ਰਹੀ ਇਨਫਲੇਸ਼ਨ ਨੂੰ ਕਾਬੂ ਕਰਨ ਲਈ ਕੀ ਚਾਹੀਦਾ ਕਿ ਜੇ ਵਿਆਜ ਦਰਾਂ ਦੇ ਵਿੱਚ ਵਾਧਾ ਨਹੀਂ ਕਰਨਾ ਤਾਂ ਘੱਟੋ ਘੱਟ ਜਿੱਥੇ ਉਹ ਹੈਗੀ ਉਹਨਾਂ ਨੂੰ ਉੱਥੇ ਹੋਲਡ ਕਰਕੇ ਰੱਖਿਆ ਜਾਵੇ। ਸੋ ਇਸ ਕਰਕੇ ਜਿਹੜਾ ਬੜੀ ਕੈਚ 22 ਵਾਲੀ ਸਿਚੁਏਸ਼ਨ ਬਣ ਜਾਣੀ ਬੈਂਕ ਆਫ ਕੈਨੇਡਾ ਲਈ।
ਸੋ ਜਿਹੜੇ ਇਨਫਲੇਸ਼ਨ ਦੇ ਨੰਬਰਸ ਆ ਰਹੇ ਨੇ ਉਹ ਜੇ ਤੁਸੀਂ ਹੈਡਲਾਈਨ ਇਨਫਲੇਸ਼ਨ ਨੰਬਰ ਪੜੋਗੇ ਤੁਹਾਨੂੰ 1.7% ਨਜ਼ਰ ਆਏਗਾ, ਤੁਸੀਂ ਕਹਿੰਦਾ ਇਨਫਲੇਸ਼ਨ ਤਾਂ ਘੱਟ ਗਈ ਹੈ ਜੀ, ਫਿਰ ਹੁਣ ਇੰਟਰਸਟ ਰੇਟ ਘਟਾ ਦਿਓ, ਕੋਈ ਗੱਲ ਨਹੀਂ ਕਿ ਇਕਨੋਮੀ ਨੂੰ ਸਪੋਰਟ ਦੀ ਲੋੜ ਆ, ਪਰ ਕੋਰ ਇਨਫਲੇਸ਼ਨ ਜਿਹੜੀ ਆ ਉਹ ਵਧੀ ਹੋਈ ਆ, ਅਤੇ ਇਨਫਲੇਸ਼ਨ ਦੇ ਘਟਣ ਦੇ ਵਿੱਚ ਜਿਹੜਾ ਮੇਨ ਕੰਟਰੀਬਿਊਟਿੰਗ ਫੈਕਟਰ ਆ ਉਹ ਹੈ ਕਿ ਕਾਰਬਨ ਟੈਕਸ ਜਿਹੜਾ ਹਟਾਇਆ ਗਿਆ ਸੀ, ਉਹਦੇ ਕਰਕੇ ਇਨਫਲੇਸ਼ਨ ਜਿਹੜੀ ਆ ਉਹ ਆਰਟੀਫਿਸ਼ਲੀ ਸਮਝੋ ਵੀ ਜਿਵੇਂ ਘਟੀ ਹੋਈ ਲੱਗਦੀ ਆ, ਪਰ ਜੇ ਤੁਸੀਂ ਐਨਰਜੀ ਪ੍ਰਾਈਸਿਸ ਨੂੰ ਮਨਫੀ ਕਰਕੇ ਦੇਖਦੇ ਹੋ ਫਿਰ ਇਨਫਲੇਸ਼ਨ 2.6-2.7% ਦੇ ਨੇੜੇ ਆ।
ਅਤੇ ਜੇ ਅਸੀਂ ਕੋਰ ਇਨਫਲੇਸ਼ਨ ਦੇਖਦੇ ਹਾਂ ਐਨਰਜੀ ਅਤੇ ਫੂਡ ਪ੍ਰਾਈਸਿਸ ਨੂੰ ਮਨਫੀ ਕਰਕੇ, ਜਾਂ ਫਿਰ ਜਿਹੜੇ ਟ੍ਰਿਮ ਇਨਫਲੇਸ਼ਨ ਆ ਜਿਹੜੇ ਮੋਸਟ ਵੋਲੇਟਾਈਲ ਜਿਹੜੇ ਇਨਫਲੇਸ਼ਨ ਦੇ ਪਹਿਲੂ ਨੇ ਕਿ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਉਹਨਾਂ ਨੂੰ ਹਟਾ ਦਿਓ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਗਿਰਾਵਟ ਹੋਈ ਉਹਨਾਂ ਨੂੰ ਹਟਾ ਦਿਓ, ਦਾ ਟੌਪ ਐਂਡ ਦਾ ਬੋਟਮ, ਜਿਹੜੇ ਲਗਭਗ ਸਟੇਬਲ ਪਹਿਲੂ ਨੇ ਉਹ ਵੀ ਜਿਹੜੀ ਟ੍ਰਿਮ ਆ ਟ੍ਰਿਮ ਇਨਫਲੇਸ਼ਨ ਉਹ ਵੀ 3% 'ਤੇ ਆ। ਸੋ ਕੋਰ ਇਨਫਲੇਸ਼ਨ ਦਾ 3% 'ਤੇ ਹੋਣਾ, ਟ੍ਰਿਮ ਦਾ 3% 'ਤੇ ਹੋਣਾ, ਇਹ ਬੈਂਕ ਆਫ ਕੈਨੇਡਾ ਵਾਸਤੇ ਇਹ ਇੱਕ ਸੰਕੇਤ ਨੇ ਕਿ ਇਨਫਲੇਸ਼ਨ ਅਜੇ ਓਵਰਆਲ ਕਾਬੂ ਦੇ ਵਿੱਚ ਨਹੀਂ ਆਉਂਦੀ ਪਈ। ਸੋ ਬੈਂਕ ਆਫ ਕੈਨੇਡਾ ਵਾਸਤੇ ਇਟਸ ਨੋਟ ਗੋਇੰ ਟੂ ਬੀ ਈਜ਼ੀ। ਅੱਛਾ, ਅੱਜ ਅਮਰੀਕਾ ਵਾਲੇ ਪਾਸਿਓਂ ਜੋ ਸੰਕੇਤ ਆਉਂਦੇ ਪਏ ਨੇ, ਕਿਉਂਕਿ ਉੱਥੇ ਜਿਹੜੀ ਮਈ ਮਹੀਨੇ ਦੇ ਇਨਫਲੇਸ਼ਨ ਦੇ ਨੰਬਰਸ ਨੇ ਉਹ ਜਿੰਨੀ ਕੁ ਐਂਟੀਸੀਪੇਸ਼ਨ ਸੀਗੀ ਉਹਦੇ ਮੁਤਾਬਕ ਹੀ ਹੈਗੇ ਨੇ, ਉਹਦੇ ਚੱਲਦੇ ਹੁਣ ਲੱਗਦਾ ਇਹ ਪਿਆ ਵੀ ਅਮਰੀਕਾ ਦੇ ਵਿੱਚ ਹੋ ਸਕਦਾ ਅਗਲੇ ਮਹੀਨੇ ਵਿਆਜ ਦਰ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ, ਉਹ ਵੀ ਵੇਖਦੇ ਹਾਂ। ਉੱਥੇ ਵੀ ਜਰੋਮ ਪਾਵਲ ਜਿਹੜੇ ਕਿ ਫੈਡਰਲ ਰਿਜ਼ਰਵ ਦੇ ਚੇਅਰ ਨੇ ਉਹ ਵੀ ਵਾਸੂ
ਟੂ ਲੇਟ ਪਾਵਲ,
ਹਾਂ ਟੂ ਲੇਟ ਪਾਵਲ ਜਿਹਨਾਂ ਨੂੰ ਕਿ ਡੋਨਲਡ ਟਰੰਪ ਕਹਿੰਦੇ ਨੇ, ਉਹ ਕਹਿੰਦੇ ਰਹੇ ਨੇ ਕਿ ਡੋਨਲਡ ਟਰੰਪ ਦੀਆਂ ਟੈਰਿਫ ਦੀਆਂ ਨੀਤੀਆਂ ਕਰਕੇ ਅਜੇ ਦੇਖਿਓ ਇਕੋਨਮੀ ਦੇ ਵਿੱਚ ਜਿਹੜੀ ਇਨਫਲੇਸ਼ਨ ਆ ਹੋਰ ਜ਼ਿਆਦਾ ਵਧੇਗੀ, ਇਸ ਕਰਕੇ ਅਸੀਂ ਵਿਆਜ ਦਰ 'ਚ ਕਟੌਤੀ ਨਹੀਂ ਕਰ ਸਕਦੇ। ਇੱਕ ਇੰਟਰਸਟਿੰਗ ਗੱਲ ਹੋਰ ਹੈ ਵਾਸੂ ਜੀ ਕਿ ਜਰੋਮ ਪਾਵਲ ਦੀ ਜਿਹੜੀ ਟਰਮ ਆ ਉਹ ਅਗਲੇ ਸਾਲ ਮਈ ਦੇ ਵਿੱਚ ਖਤਮ ਹੋ ਰਹੀ ਆ, ਪਰ ਡੋਨਲਡ ਟਰੰਪ ਹੋ ਸਕਦਾ ਇਸ ਸਾਲ ਸਤੰਬਰ ਦੇ ਵਿੱਚ ਹੀ ਦੱਸ ਦੇਣ ਕਿ ਉਹਨਾਂ ਨੇ ਜਰੋਮ ਪਾਵਲ ਦੀ ਥਾਂ 'ਤੇ ਅਗਲੇ ਸਾਲ ਫੈਡਰਲ ਰਿਜ਼ਰਵ ਦੇ ਚੇਅਰ ਕਿਹਨੂੰ ਨਿਯੁਕਤ ਕਰਨਾ।
ਇਹ ਤਾਂ ਸ਼ੁਕਰ ਕਰੋ ਉਹਨਾਂ ਨੇ ਜਰੋਮ ਪਾਵਲ ਨੂੰ ਹਟਾਇਆ ਨਹੀਂ, ਇਹ ਸਵਾਲ ਪੁੱਛਿਆ ਜਾ ਰਿਹਾ ਸੀ ਵੀ ਜੇ ਤੁਹਾਨੂੰ ਇੰਨੇ ਹੀ ਨਾ ਪਸੰਦ ਨੇ ਤੁਸੀਂ ਉਹਨਾਂ ਨੂੰ ਹਟਾਓਗੇ, ਕਹਿੰਦੇ ਨਹੀਂ ਮੈਂ ਹਟਾਉਣਾ ਨਹੀਂ
ਜੇ।
ਸੋ ਆਪਣੇ ਆਪ ਹੀ ਕਹਿੰਦੇ ਉਹਨਾਂ ਟਰਮ ਅਗਲੇ ਸਾਲ ਖਤਮ ਹੋ ਹੀ ਰਹੀ ਹੈ
ਜੇ। ਬਸ ਜੀ, ਟਰੰਪ ਦੀ ਗੱਲ ਜੇ ਕਰ ਹੀ ਰਹੇ ਹਾਂ, ਟਰੰਪ ਨੇ ਜਿਹੜੇ ਵੱਖੋ ਵੱਖਰੀ ਕੁਝ ਰੂਲਿੰਗਸ ਜਾਂ ਐਗਜ਼ੈਕਟਿਵ ਆਰਡਰਸ ਪਾਸ ਕੀਤੇ ਸੀ, ਉਹਨਾਂ ਦੇ ਮੁਤਾਬਕ ਨਾ ਉਹਨਾਂ ਦੇ ਵਿਰੁੱਧ ਵੱਖੋ ਵੱਖਰੇ ਫੈਡਰਲ ਜੱਜਿਸ ਨੇ ਇੰਜੰਕਸ਼ਨਸ ਦੇ ਦਿੱਤੀਆਂ ਸੀ, ਉਹਨਾਂ ਆਰਡਰਸ ਦੇ ਉੱਪਰ ਰੋਕ ਲਗਾ ਦਿੱਤੀ ਸੀ। ਅਮਰੀਕਾ ਦੇ ਵਿੱਚ ਸੁਪਰੀਮ ਕੋਰਟ ਦੀ ਵੀ ਸਿਟਿੰਗ ਦਾ ਅੱਜ ਹਜੇ ਅਖੀਰਲਾ ਦਿਨ ਆ, ਉਸ ਤੋਂ ਬਾਅਦ ਉੱਥੇ ਬ੍ਰੇਕ ਹੋ ਜਾਣੀ ਆ। ਅੱਜ ਕਈ ਜਿਹੜੇ ਲੈਂਡਮਾਰਕ ਉਹਨਾਂ ਦੇ ਕੋਲ ਇਹ ਐਬਿਲਿਟੀ ਨਹੀਂ ਹੈ ਕਿ ਡੋਨਲਡ ਟਰੰਪ ਦੇ ਵੱਲੋਂ ਪਾਸ ਕੀਤੇ ਗਏ ਜਿਹੜੇ ਕੁਝ ਹੁਕਮ ਨੇ ਉਹਨਾਂ ਨੂੰ ਬਲੌਕ ਕਰ ਸਕਣ। ਫੋਰ ਐਗਜ਼ਾਮਪਲ, ਟਰੰਪ ਨੇ ਜਿਹੜਾ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਸੀ ਕਿ ਅਮਰੀਕਾ ਦੇ ਵਿੱਚ ਜੰਮਣ ਵਾਲਾ ਕੋਈ ਵੀ ਜਿਹੜਾ ਬੱਚਾ ਹੈ, ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਵੀ, ਉਹ ਸਿੱਧਾ ਇਹ ਹੱਕ ਨਹੀਂ ਹੈ ਅਮਰੀਕਾ ਜਨਮੇ ਹਰ ਵਿਅਕਤੀ ਦਾ ਕਿ ਉਹ ਅਮੈਰੀਕਨ ਸਿਟੀਜ਼ਨ ਬਣ ਜਾਵੇ। ਫਿਰ ਜਿਹੜੇ ਕੁਝ ਫੈਡਰਲ ਜੱਜਿਸ ਸੀ ਉਹਨਾਂ ਨੇ ਉਸ ਆਰਡਰ ਨੂੰ ਬਲੌਕ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਫੈਡਰਲ ਜੱਜਾਂ ਦੀ ਉਸ ਤਾਕਤ ਦੇ ਉੱਪਰ ਆਪਣਾ ਓਪੀਨੀਅਨ ਦਿੰਦੇ ਹੋਏ ਕਿਹਾ ਕਿ ਉਹ ਟਰੰਪ ਦੇ ਇਹਨਾਂ ਆਰਡਰਸ ਦੇ ਖਿਲਾਫ ਕੋਈ ਜੱਜਮੈਂਟ ਨਹੀਂ ਦੇ ਸਕਦੇ।
ਜਿਹੜੀ ਪਿਛਲੇ ਕੁਝ ਦਿਨਾਂ ਦੌਰਾਨ ਇੱਦਾਂ ਦੀਆਂ ਕਈ ਜੱਜਮੈਂਟਸ ਆਈਆਂ ਨੇ ਜਿਹੜੀਆਂ ਡੋਨਲਡ ਟਰੰਪ ਦੇ ਹੱਕ ਵਿੱਚ ਆਈਆਂ ਨੇ। ਸੋ ਜਿਵੇਂ ਕਿ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਨੈਸ਼ਨਲ ਗਾਰਡ ਜੋ ਲਗਾਇਆ ਸੀ ਲਾਸ ਐਂਜਲਿਸ ਦੇ ਵਿੱਚ, ਤੇ ਸੁਪਰੀਮ ਕੋਰਟ ਨੇ, ਮੇਰੇ ਖਿਆਲ ਕਿਹੜੀ ਕੋਰਟ ਸੀ ਉਹ, ਆਈ ਥਿੰਕ ਇਟ ਵਾਸ ਅ ਸੁਪਰੀਮ ਕੋਰਟ, ਜਿਹਨਾਂ ਨੇ ਕਿਹਾ ਸੀ ਕਿ ਯੈਸ ਕਿ ਡੋਨਲਡ ਟਰੰਪ ਦੇ ਕੋਲ ਪਾਵਰ ਹੈਗੀ ਆ ਕਿ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਨੂੰ ਉਹ ਡਿਪਲੋਏ ਕਰ ਸਕਦੇ ਨੇ ਲਾਸ ਐਂਜਲਿਸ ਦੇ ਵਿੱਚ ਵਿਦਆਊਟ ਰਿਕੁਐਸਟ ਫਰੋਮ ਗੈਵਿਨ ਨਿਊਜ਼ਮ।
ਕਿਉਂਕਿ ਹਾਂ, ਰਵਾਇਤ ਇਹ ਸੀ ਕਿ ਜਦੋਂ ਤੱਕ ਕੋਈ ਸਟੇਟ ਫੈਡਰਲ ਸਰਕਾਰ ਨੂੰ ਅਮਰੀਕਾ ਦੇ ਵਿੱਚ ਇਹ ਬੇਨਤੀ ਨਹੀਂ ਕਰਦੀ ਕਿ ਸਾਡੇ ਜੋ ਹਾਲਾਤ ਬਣੇ ਨੇ ਉਹਨੂੰ ਕਾਬੂ ਕਰਨ ਲਈ ਨੈਸ਼ਨਲ ਗਾਰਡ ਭੇਜਿਆ ਜਾਵੇ, ਉਦੋਂ ਤੱਕ ਫੈਡਰਲ ਸਰਕਾਰ ਦਾ ਇਖਤਿਆਰ ਨਹੀਂ ਬਣਦਾ ਕਿ ਉਹ ਆਪ ਹੀ ਆਪਣੇ ਹੀ ਲੈਵਲ 'ਤੇ ਸਿੱਧਾ ਕਿਸੇ ਸਟੇਟ ਦੇ ਵਿੱਚ ਨੈਸ਼ਨਲ ਗਾਰਡ ਨੂੰ ਭੇਜਣ। ਸੋ ਅਦਾਲਤ ਨੇ ਟਰੰਪ ਦੀ ਉਸ ਗੱਲ ਦੇ ਵੀ ਹੱਕ ਵਿੱਚ ਗੱਲ ਆਖੀ ਸੀ। ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਰੂਲਿੰਗ ਆਈ ਹੈ ਵਾਸੂ ਜੀ, 6-3 ਦੇ ਫਰਕ ਨਾਲ ਟਰੰਪ ਦੇ ਫੈਸਲੇ ਦੇ ਹੱਕ ਵਿੱਚ ਸੁਪਰੀਮ ਕੋਰਟ ਨੇ ਆਪਣਾ ਓਪੀਨੀਅਨ ਦਿੱਤਾ।
ਡਿਪੋਟੇਸ਼ਨਸ ਨਾਲ ਰਿਲੇਟਡ ਵੀ ਰੀਸੈਂਟਲੀ ਕੋਈ ਇੱਕ ਰੂਲਿੰਗ ਆਈ ਸੀ, ਉਹ ਵੀ ਡੋਨਲਡ ਟਰੰਪ ਦੇ ਹੱਕ ਵਿੱਚ ਗਈ ਆ। ਸੋ ਸ਼ੁਰੂ ਦੇ ਵਿੱਚ ਜਦੋਂ ਇਹਨਾਂ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤੇ ਨੇ, ਟੈਂਪਰਰੀ ਰਿਸਟ੍ਰੇਨਿੰਗ ਆਰਡਰਸ ਜੱਜਸ ਵੱਲੋਂ ਲਗਾ ਦਿੱਤੇ ਗਏ ਸਨ, ਪਰ ਅਲਟੀਮੇਟਲੀ ਸੁਣਵਾਈ ਤੋਂ ਬਾਅਦ ਜਿਹੜੇ ਫਾਈਨਲ ਆਰਡਰਸ ਆ ਰਹੇ ਨੇ ਉਹ ਡੋਨਲਡ ਟਰੰਪ ਦੇ ਹੱਕ ਵਿੱਚ ਆ ਰਹੇ ਨੇ।
ਜੀ ਜੀ। ਸੋ ਅੱਜ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜਿਹੜਾ ਵੀ ਤੁਹਾਡੇ ਵੱਲੋਂ ਲੋਅਰ ਕੋਰਟਸ ਵੱਲੋਂ ਜਿਹੜੀਆਂ ਵੀ ਕੋਈ ਇੰਜੰਕਸ਼ਨ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਸਕੋਪ ਦੁਬਾਰਾ ਤੋਂ ਕੰਸਿਡਰ ਕਰੋ। ਅਤੇ ਸੋ ਦੇਖਦੇ ਹਾਂ, ਅੱਜ 5-6 ਵੱਖੋ ਵੱਖਰੇ ਅਜਿਹੇ ਪਹਿਲੂ ਨੇ ਜਿਨ੍ਹਾਂ ਦੇ ਉੱਪਰ ਸੁਪਰੀਮ ਕੋਰਟ ਨੇ ਅਮਰੀਕਾ ਦੇ ਵਿੱਚ ਆਪਣਾ ਓਪੀਨੀਅਨ ਦੇਣਾ, ਐਂਡ ਬਰਥ ਰਾਈਟ ਸਿਟੀਜ਼ਨਸ਼ਿਪ ਬੀਇੰਗ ਵਨ ਆਫ ਦੈਮ, ਜਿਹਦੇ ਵਿੱਚ ਉਹਨਾਂ ਨੇ ਲੋਅਰ ਕੋਰਟਸ ਦੀ ਪਾਵਰ ਦੇ ਉੱਪਰ ਇੱਕ ਉਹ ਕਹਿ ਲਓ ਝਾੜ ਪਾਉਣ ਵਾਲਾ ਓਪੀਨੀਅਨ ਦਿੱਤਾ ਸੁਪਰੀਮ ਕੋਰਟ ਨੇ। ਵਾਸੂ ਜੀ, ਹੁਣ ਗੱਲ ਕਰੀਏ ਬੀ ਸੀ ਦੇ ਵਿੱਚ ਕ੍ਰਾਈਮ ਸਟੋਪਰਸ ਦੇ ਨਾਲ ਰਲ ਕੇ ਬੀ ਸੀ ਦੀ ਸਰਕਾਰ ਨੇ ਇੱਕ ਕੈਂਪੇਨ ਸ਼ੁਰੂ ਕੀਤੀ ਆ ਸਾਊਥ ਏਸ਼ੀਅਨ ਭਾਈਚਾਰੇ ਦੇ ਜਿਹੜੇ ਬਿਜ਼ਨਸਿਸ ਨੂੰ, ਇੰਡੀਵਿਜੁਅਲਸ ਨੂੰ ਐਕਸਟੋਰਸ਼ਨ ਫਿਰੌਤੀ ਮੰਗਣ ਦੀਆਂ ਜੋ ਘਟਨਾਵਾਂ ਵਾਪਰੀਆਂ ਨੇ ਉਹਦੇ ਨਾਲ ਨਜਿੱਠਣ ਦੇ ਵਾਸਤੇ ਜਾਣਕਾਰੀ ਬਿਹਤਰ ਤਰੀਕੇ ਨਾਲ ਇਕੱਤਰ ਕਰਨ ਦੇ ਲਈ ਇਹ ਉਪਰਾਲਾ ਸਰਕਾਰ ਵੱਲੋਂ ਕੀਤਾ ਜਾ ਰਿਹਾ। ਹੁਣ ਇਹ ਕੱਲ੍ਹ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਬੀ ਸੀ ਦੇ ਸੋਲੀਸਿਟਰ ਜਨਰਲ ਅਤੇ ਪਬਲਿਕ ਸੇਫਟੀ ਮਿਨਿਸਟਰ ਗੈਰੀ ਬੈਗ ਨੇ, ਉਹਨਾਂ ਨੇ ਇਹ ਕਿਹਾ ਵੀ ਕਿ ਜਿਹੜੀ ਨਵੀਂ ਇੱਕ ਅਨੋਨਿਮਸ ਟਿਪ ਲਾਈਨ ਹੈਗੀ ਆ ਕ੍ਰਾਈਮ ਸਟੋਪਰਸ ਦੀ, ਉਹ 'ਤੇ ਟੈਲੀਫੋਨ ਕਾਲ ਕਰਕੇ ਜੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਫਿਰੌਤੀ ਨਾਲ ਸੰਬੰਧਿਤ ਮਾਮਲਿਆਂ ਬਾਰੇ, ਅਤੇ ਉਹ ਜਾਣਕਾਰੀ ਪਹੁੰਚਦੀ ਕਰਨ। ਕਿਉਂਕਿ ਗੈਰੀ ਬੈਗ ਦਾ ਇਹ ਕਹਿਣਾ ਸੀ ਵੀ ਅਜੇ ਵੀ ਕਹਿੰਦੇ ਸਾਡਾ ਇਹ ਮੰਨਣਾ ਹੈ ਕਿ ਜਿਹੜੀ ਬਣਦੀ ਇਨਫੋਰਮੇਸ਼ਨ, ਲੋਕ ਹੈਗੇ ਨੇ ਭਾਈਚਾਰੇ ਦੇ ਵਿੱਚ ਅਜਿਹੇ ਜਿਨ੍ਹਾਂ ਨੂੰ ਪਤਾ ਹੈ ਕਿ ਕੀ ਕੁਝ ਹੋ ਰਿਹਾ, ਜਾਂ ਉਹਨਾਂ ਕੋਲ ਕੋਈ ਅਜਿਹੀ ਕਰੂਸ਼ੀਅਲ ਜਾਣਕਾਰੀ ਹੋ ਸਕਦੀ ਹੈ ਜਿਹੜੀ ਕਿ ਇਹਨਾਂ ਮਾਮਲਿਆਂ ਨੂੰ ਸੁਲਝਾਉਣ ਦੇ ਵਿੱਚ ਮਦਦਗਾਰ ਸਿੱਧ ਹੋ ਸਕਦੀ ਆ, ਪਰ ਉਹ ਲੋਕ ਅੱਗੇ ਨਹੀਂ ਆ ਰਹੇ। ਸਰੀ ਪੁਲਿਸ ਸਰਵਿਸ ਪਹਿਲਾਂ ਹੀ ਇਹ ਗੱਲ ਕਹਿ ਚੁੱਕੀ ਹੋਈ ਹੈ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ 12 ਅਜਿਹੇ ਮਾਮਲੇ ਜਿਹੜੇ ਰਿਪੋਰਟ ਹੋਏ ਨੇ ਜਿਨ੍ਹਾਂ ਦੀਆਂ ਐਕਟਿਵ ਇਨਵੈਸਟੀਗੇਸ਼ਨ ਇਸ ਵੇਲੇ SPS ਵੱਲੋਂ ਕੀਤੀਆਂ ਜਾ ਰਹੀਆਂ ਨੇ।
ਜਾਂ ਸੋ ਚੀਫ ਨੋਮ ਲਿਪਿੰਸਕੀ ਦਾ ਕਹਿਣਾ ਹੈ ਕਿ ਜੋ SPS ਦਾ ਸਰੀ ਪੁਲਿਸ ਸਰਵਿਸ ਦਾ ਐਕਸਟੋਰਸ਼ਨ ਇਨਵੈਸਟੀਗੇਸ਼ਨ ਜੋ ਇਹਨਾਂ ਦੀ ਟੀਮ ਹੈ ਉਹ ਫੁੱਲ ਟਾਈਮ ਕਹਿੰਦੇ ਇਹਨਾਂ ਮਾਮਲਿਆਂ 'ਤੇ ਕੰਮ ਕਰ ਰਹੀ ਆ, ਵੀ ਉਹਨਾਂ ਨੂੰ ਉਮੀਦ ਹੈ ਕਿ ਜਲਦ ਕੋਈ ਬ੍ਰੇਕ ਥਰੂ ਮਿਲੇਗਾ। ਵਿਜੇ ਜੀ, 60 ਦਿਨ ਇਹ ਕੈਂਪੇਨ ਚੱਲਣੀ ਹੈ ਜੋ ਕੱਲ੍ਹ ਲਾਂਚ ਕੀਤੀ ਗਈ ਆ, ਇਹਦੇ ਵਾਸਤੇ BC ਸਰਕਾਰ ਵੱਲੋਂ$1,00,000 ਅਨਾਊਂਸ ਕੀਤੇ ਗਏ ਨੇ। ਸੋ $1,00,000 ਇਸ ਕੈਂਪੇਨ 'ਤੇ ਖਰਚ ਕੀਤੇ ਜਾਣਗੇ। ਇਹਦਾ ਮਕਸਦ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨੀ ਅਤੇ ਉਹਨਾਂ ਨੂੰ ਇਨਕਰੇਜ ਕਰਨਾ ਕਿ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ ਜੇ ਇੱਦਾਂ ਦੀ ਤੁਹਾਡੇ ਕੋਲ ਕੋਈ ਜਾਣਕਾਰੀ ਹੈ।
ਅੰਗਰੇਜ਼ੀ ਅਤੇ ਪੰਜਾਬੀ ਦੇ ਵਿੱਚ ਰੇਡੀਓ, ਟੈਲੀਵਿਜ਼ਨ, ਔਨਲਾਈਨ ਜਿਹੜੇ ਇਸ਼ਤਿਹਾਰ ਨੇ ਉਹ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੇ ਲਈ ਕਿ ਕ੍ਰਾਈਮ ਸਟੋਪਰਸ ਦੇ ਨਾਲ ਰਾਬਤਾ ਕਰਕੇ ਕਿਵੇਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਆ। ਬਾਕੀ ਜਿਹੜੇ ਵਾਸੂ ਜੀ ਪੈਸੇ ਆਉਣੇ ਨੇ, ਆਹ $1,00,000 ਦੀ ਜਿਹੜੀ ਫੰਡਿੰਗ 60 ਦਿਨਾਂ ਵਾਸਤੇ ਜਾਰੀ ਕੀਤੀ ਜਾਣੀ ਆ, ਇਹ ਫੈਡਰਲ ਸਰਕਾਰ ਦਾ ਗਨ ਐਂਡ ਗੈਂਗ ਵਾਇਲੈਂਸ ਐਕਸ਼ਨ ਫੰਡ ਆ ਜਿਹਦੇ ਰਾਹੀਂ BC ਦੀ ਸਰਕਾਰ ਨੂੰ ਤਕਰੀਬਨ ਇਸ ਵਿੱਤੀ ਵਰੇ ਵਾਸਤੇ 2025-2026 ਵਾਸਤੇ $11 million ਲਗਭਗ ਰਿਸੀਵ ਹੋਣੇ ਨੇ। ਸੋ ਉਹਦੇ ਵਿੱਚੋਂ ਇਹ ਪੈਸੇ ਆਉਣੇ ਨੇ। ਬਾਕੀ ਜਦੋਂ ਇੱਕ ਫੋਰਮ ਹੋਇਆ ਸੀ ਪਿਛਲੇ ਦਿਨੀ ਇੱਥੇ ਸਰੀ ਦੇ ਵਿੱਚ ਇਹੀ ਫਿਰੌਤੀਆਂ ਵਾਲੇ ਮਾਮਲੇ ਨੂੰ ਲੈ ਕੇ, ਉਦੋਂ ਗੈਰੀ ਬੈਗ ਵੀ ਉੱਥੇ ਸਨ। ਜਦੋਂ ਉਹਨਾਂ ਨੂੰ ਸਵਾਲ ਪੁੱਛੇ ਗਏ ਵੀ ਸਰਕਾਰ ਇਹਦੇ ਬਾਰੇ ਕਰ ਕੀ ਰਹੀ ਆ, ਕਿਉਂਕਿ ਫਿਰੌਤੀਆਂ ਵਾਲਾ ਮਾਮਲਾ ਇਹ ਨਹੀਂ ਹੈ ਵੀ ਇਸੇ ਸਾਲ ਉਜਾਗਰ ਹੋਇਆ ਹੋਵੇ, ਪਿਛਲੇ ਸਮੇਂ ਦੇ ਵਿੱਚ ਵੀ ਇੱਦਾਂ ਹੁੰਦਾ ਰਿਹਾ ਵੀ ਪਿਛਲੇ ਸਾਲ ਵੀ ਅਜਿਹਾ ਇੱਕ ਫੋਰਮ ਹੋਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ BC ਦੀ ਗਵਰਨਮੈਂਟ ਨੇ ਕੀ ਕੀਤਾ। ਅਤੇ ਉਹਨਾਂ ਨੇ $100 million ਸਾਲਾਨਾ ਇੱਕ ਜਿਹੜੀ ਇਨਵੈਸਟਮੈਂਟ ਦੀ ਗੱਲ ਕੀਤੀ ਸੀ ਵੀ ਸਰਕਾਰ ਵੱਲੋਂ, BC ਸਰਕਾਰ ਵੱਲੋਂ ਗੈਂਗ ਐਂਡ ਗਨਜ਼ ਨਾਲ ਰਿਲੇਟਡ ਕ੍ਰਾਈਮ ਦੀ ਰੋਕਥਾਮ ਵਾਸਤੇ। ਸਾਲਾਨਾ 100 ਮਿਲੀਅਨ ਡਾਲਰ ਇਨਵੈਸਟ ਕੀਤਾ ਜਾਂਦਾ। ਸੋ ਇਹ ਤੋਂ ਵੱਖਰਾ।
ਸੋ ਕੱਲ੍ਹ ਵਿਜੇ ਜੀ ਗੈਰੀ ਬੈਗ ਨੂੰ ਇਹ ਪੁੱਛਿਆ ਗਿਆ, ਇੱਕ ਰਿਪੋਰਟਰ ਨੇ ਸਵਾਲ ਪੁੱਛਿਆ, ਕਹਿੰਦੇ ਕਿ ਕੀ ਤੁਸੀਂ ਇੱਥੇ ਕੋਈ ਦੱਸ ਸਕਦੇ ਹੋ ਵੀ ਜਿਹੜੀਆਂ ਐਕਸਟੋਰਸ਼ਨ ਦੀਆਂ ਕਾਲਸ ਨੇ, ਇਹ ਜਿਹੜੀ ਸਾਰੀ ਸਮੱਸਿਆ ਹੈ, ਵੀ ਇਹ ਸਿਰਫ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਹੀ ਇਹਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ? ਸੋ ਪਬਲਿਕ ਸੇਫਟੀ ਮਿਨਿਸਟਰ ਨੇ ਅੱਗੋਂ ਜਿਹੜਾ ਜਵਾਬ ਦਿੱਤਾ, ਉਹ ਕਹਿੰਦੇ ਆਈ ਡੋਂਟ ਹੈਵ ਐਨ ਆਨਸਰ ਫੋਰ ਦੈਟ।
ਉਹਨਾਂ ਨੇ ਸਿੱਧਾ ਹੀ ਇਹ ਕਹਿ ਦਿੱਤਾ,
ਆਈ ਡੋਂਟ ਹੈਵ ਐਨ ਆਨਸਰ ਫੋਰ ਦੈਟ। ਸੋ ਇਹ ਤਾਂ ਸਾਰੀ ਕਮਿਊਨਿਟੀ ਨੂੰ ਵੀ ਪਤਾ, ਸਾਰਿਆਂ ਨੂੰ ਪਤਾ ਕਿ ਇਹਦੇ ਪਿੱਛੇ ਰੀਜ਼ਨ ਕੀ ਆ। ਹੀ ਕੁਡ ਹੈਵ ਗਿਵਨ ਅ ਬੈਟਰ ਆਨਸਰ।
ਸਪੈਸ਼ਲੀ ਜਦੋਂ ਇਹ ਗੱਲ ਹੁਣ ਕੈਨੇਡਾ ਦੀਆਂ ਪੁਲਿਸ ਅਥਾਰਟੀਜ਼, ਇਨਵੈਸਟੀਗੇਟਿਵ ਏਜੰਸੀਜ਼ ਇਹ ਕਹਿ ਚੁੱਕੀਆਂ ਨੇ ਕਿ ਜੇ ਲਾਰੈਂਸ ਬਿਸ਼ਨੋਈ ਗਰੁੱਪ ਇਹਦੇ ਪਿੱਛੇ ਆ, ਅੱਛਾ ਉਹ ਇਹਨਾਂ ਵਾਰਦਾਤਾਂ ਦੀਆਂ ਜ਼ਿੰਮੇਵਾਰੀਆਂ ਜਿਸ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਪੋਸਟ ਰਾਹੀਂ ਲਈਆਂ ਜਾਂਦੀਆਂ ਨੇ, ਪਬਲਿਕ ਸੇਫਟੀ ਮਿਨਿਸਟਰ ਦਾ ਇਹ ਜਵਾਬ ਦੇਣਾ ਕਿ ਜੀ ਮੈਨੂੰ ਇਹਦਾ ਪਤਾ ਨਹੀਂ ਵੀ ਸਾਊਥ ਏਸ਼ੀਅਨ ਭਾਈਚਾਰਾ ਹੀ ਕਿਉਂ ਟਾਰਗੇਟ ਹੋ ਰਿਹਾ, ਇਹ ਆਪਣੇ ਆਪ ਦੇ ਵਿੱਚ ਬੜੀ, ਯੈਸ ਯੂ ਆਰ ਰਾਈਟ, ਵੀ ਇਹ ਇਟ ਫੈਲਟ ਕਿ ਜਿਵੇਂ ਕਿਸੇ ਗੱਲ ਨੂੰ ਕਹਿਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੋਵੇ। ਵੀ ਪਤਾ ਹੈ ਬਟ ਯੂ ਡੋਂਟ ਵਾਂਟ ਟੂ ਸੇ ਇਟ। ਅੱਛਾ ਜਿਹੜੀ ਇਹ,
ਜੇ ਕੋਈ ਦੇਖੋ ਨਾ, ਜੇ ਕੋਈ ਫੋਰੈਸਟ ਮਿਨਿਸਟਰ, ਕੋਈ ਟਰਾਂਸਪੋਰਟ ਮਿਨਿਸਟਰ ਇਸ ਤਰ੍ਹਾਂ ਟਿੱਪਣੀ ਕਰ ਦਿੰਦਾ, ਚਲੋ ਠੀਕ ਹੈ, ਦੈਟਸ ਫਾਈਨ, ਵੀ ਓਕੇ। ਪਬਲਿਕ ਸੇਫਟੀ ਮਿਨਿਸਟਰ ਦਾ ਇੰਨੇ ਸੰਵੇਦਨਸ਼ੀਲ ਮਾਮਲੇ ਤੇ ਕਹਿਣਾ, ਵਾਈ ਦਿਸ ਪਰਟੀਕੁਲਰ ਕਮਿਊਨਿਟੀ, ਵੈਲ ਆਈ ਡੋਂਟ ਹੈਵ ਅ ਪਰਟੀਕੁਲਰ ਆਨਸਰ ਫੋਰ ਦੈਟ, ਆਈ ਡੋਂਟ ਹੈਵ ਐਨ ਆਨਸਰ ਫੋਰ ਦੈਟ। ਸੋ ਉਹ ਥੋੜ੍ਹਾ ਲੱਗਿਆ ਵੀ ਇਟ ਵਾਸ ਸਲਾਈਟਲੀ ਲੈਕਿੰਗ।
ਜਾਂ ਫਿਰ ਇਹ ਕਹਿ ਲਓ ਕਿ ਅਗਲਿਆਂ ਨੇ ਸਿੱਧਾ ਜਵਾਬ ਦੇ ਦਿੱਤਾ, ਜੇ ਪੋਲੀਟੀਸ਼ੀਅਨਸ ਵਾਂਗੂ ਗੋਲਮੋਲ ਲੱਛੇਦਾਰ ਗੱਲ ਕਰ ਲੈਂਦੇ ਤਾਂ ਫਿਰ ਸ਼ਬਦਾਂ ਦੇ ਵਿੱਚ ਉਲਝਾ ਲੈਣਾ ਸੀ। ਪਰ ਇਹ ਗੱਲ ਸਹੀ ਹੈ ਕਿ ਇੰਨੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸਮੱਸਿਆ, ਜੇ ਹੁੰਦਾ ਨਾ ਵੀ ਪਿਛਲੇ ਹਫ਼ਤੇ ਇਹ ਗੱਲ ਸਾਹਮਣੇ ਆਈ
ਹੈ,
ਉਹ ਕਹਿਣ ਕੇ ਵੀ ਹਜੇ ਦੇਖੋ ਬਹੁਤ ਸਾਰੀਆਂ ਚੀਜ਼ਾਂ ਇਨੀਸ਼ੀਅਲ ਨੇ, ਇਹਦੇ ਬਾਰੇ ਕੋਈ ਵੀ ਟਿੱਪਣੀ ਕਰਨੀ ਬੜੀ ਪ੍ਰੀਮੈਚਿਓਰ ਹੋਏਗੀ, ਪਰ ਇਸ ਪ੍ਰੋਬਲਮ ਹੁਣ 2 ਸਾਲ ਤੋਂ ਚੱਲਦੀ ਆ ਰਹੀ ਹੈ, ਇਹਦੇ ਉੱਪਰ ਮਲਟੀਪਲ ਫੋਰਮਸ ਹੋ ਚੁੱਕੇ ਨੇ, ਇਹਦੇ ਬਾਰੇ ਵੱਖੋ ਵੱਖਰੇ ਪੱਧਰ 'ਤੇ ਗੱਲਬਾਤ ਹੋ ਚੁੱਕੀ ਹੈ। ਪ੍ਰੀਮੀਅਰ ਖੁਦ ਇਹ ਮੰਗ ਕਰ ਚੁੱਕੇ ਨੇ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਕੈਨੇਡਾ ਦੀ ਫੈਡਰਲ ਸਰਕਾਰ ਟੈਰੋਰਿਸਟ ਐਂਟੀਟੀ ਵਜੋਂ ਐਲਾਨੇ, ਉਹਨੂੰ ਡੈਜ਼ੀਗਨੇਟ ਕਰੇ। ਸੋ ਉਹ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉਹਦੇ ਨਾਲ ਕੁਝ ਨਾ ਕੁਝ ਜਿਹੜੀਆਂ ਬਾਕੀ ਦੀਆਂ ਤਾਰਾਂ ਜੁੜਦੀਆਂ ਨੇ, ਇਹ ਆਨਸਰ ਨੋਨ ਆਨਸਰ ਇਜ਼ ਨੋਟ ਐਨ ਆਨਸਰ।
ਵਿਜੇ ਜੀ, ਇਹਦੇ ਨਾਲ ਹੀ ਜਿਹੜੀ ਹੁਣ ਗੱਲ ਜੁੜਦੀ ਹੈ, ਜੋ ਤੁਸੀਂ ਡੇਵਿਡ ਈਵੀ ਦਾ ਜ਼ਿਕਰ ਕੀਤਾ, ਵੀ ਪ੍ਰੀਮੀਅਰ ਫਟਾਫਟ ਚਿੱਠੀ ਲਿਖ ਦਿੰਦੇ ਆ ਫੈਡਰਲ ਸਰਕਾਰ ਨੂੰ ਕਿ ਜੀ ਤੁਸੀਂ ਇੱਦਾਂ ਕਰ ਦਿਓ। ਉਸੇ ਤਰ੍ਹਾਂ ਬੀਸੀ ਫੈਰੀਜ਼ ਵਾਲੇ ਮਾਮਲੇ ਦੇ ਵਿੱਚ ਕ੍ਰਿਸਟੀਆ ਫ੍ਰੀਲੈਂਡ ਨੇ ਫਟਾਫਟ ਚਿੱਠੀ ਲਿਖਤੀ ਸੀ ਡੇਵਿਡ ਈਬੀ ਨੂੰ,
ਕਰੈਕਟ,
ਤੇ ਮੁੜ ਕੇ ਜਿਹੜੀ ਉਹਨਾਂ ਦੀ ਉਹ ਗੱਲ ਆ ਉਹਦਾ ਵਿਵਾਦ ਬਣ ਗਿਆ।
ਉਹਦੇ ਬਾਰੇ ਗੱਲ ਕਰਦੇ ਹਾਂ ਕੁਇਕਲੀ, ਅੱਛਾ ਇਹਦੇ ਨਾਲ ਜੁੜੀਆਂ 2 ਗੱਲਾਂ ਹੋਰ ਸਾਂਝੀਆਂ ਕਰ ਲਈਏ ਕਿ ਜਿਹੜੀ ਕ੍ਰਾਈਮ ਸਟੋਪਰਸ ਦੀ ਲਾਈਨ ਆ, ਜਿਹਦੇ ਉੱਪਰ ਟੈਲੀਫੋਨ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਕੋਈ ਵੀ, ਉਹ ਹੈਗੀ ਹੈ 1-800-222-8477 ਨੰਬਰ ਹੈ, 1-800-222-8477। ਕ੍ਰਾਈਮ ਸਟੋਪਰਸ ਨੂੰ ਦਿੱਤੀ ਕੋਈ ਵੀ ਟਿਪ, ਕੋਈ ਵੀ ਸੂਚਨਾ, ਅਨੋਨਮਸ ਰਹਿ ਕੇ ਤੁਸੀਂ ਇਹ ਜਾਣਕਾਰੀ ਸਾਂਝੀ ਕਰ ਸਕਦੇ ਹੋ, ਆਪਣਾ ਨਾਮ ਦੱਸਣ ਦੀ ਲੋੜ ਨਹੀਂ। ਪਰ ਜੇ ਪ੍ਰਦਾਨ ਕੀਤੀ ਜਾਣਕਾਰੀ ਦੇ ਆਧਾਰ 'ਤੇ ਕਿਸੇ ਨੂੰ ਅਰੈਸਟ ਕੀਤਾ ਜਾਂਦਾ, ਕਿਸੇ 'ਤੇ ਚਾਰਜਿਸ ਲੱਗਦੇ ਨੇ, ਕੋਈ ਵੀ ਚੋਰੀ ਕੀਤਾ ਸਮਾਨ ਜੇ ਰਿਕਵਰ ਹੋ ਜਾਂਦਾ, ਜਾਂ ਫਿਰ ਕੋਈ ਇਲੀਗਲ ਡਰੱਗਸ ਜਾਂ ਗਨਸ ਜ਼ਬਤ ਕੀਤੀਆਂ ਜਾਂਦੀਆਂ ਨੇ, ਜਾਂ ਫਿਰ ਈਵਨ ਜੇ ਕੋਈ ਫਰੋਡੂਲੈਂਟ ਇੰਸ਼ੋਰੈਂਸ ਕਲੇਮ ਕੋਈ ਕਰਨ ਲੱਗਾ ਹੋਵੇ, ਦਿੱਤੀ ਹੋਈ ਜਾਣਕਾਰੀ ਦੇ ਆਧਾਰ 'ਤੇ ਉਹ ਫਰੋਡੂਲੈਂਟ ਧੋਖਾਧੜੀ ਵਾਲਾ ਇੰਸ਼ੋਰੈਂਸ ਕਲੇਮ ਰੁਕ ਜਾਵੇ, ਤਾਂ ਉਹਦੇ ਕਰਕੇ ਜਾਣਕਾਰੀ ਪ੍ਰਦਾਨ ਕਰਨ ਵਾਲੇ ਨੂੰ $2,000 ਤੱਕ ਦਾ ਇਨਾਮ ਵੀ ਕ੍ਰਾਈਮ ਸਟੋਪਰਸ ਵੱਲੋਂ ਦਿੱਤਾ ਜਾਂਦਾ। ਨੰਬਰ ਇੱਕ ਵਾਰੀ ਫਿਰ ਇਹਨਾਂ ਦੀ ਇਸ ਕ੍ਰਾਈਮ ਸਟੋਪਰਸ ਲਾਈਨ ਦਾ 1-800-222-8477, 1-800-222-8477,
ਜਾਂ ਫਿਰ ਤੁਸੀਂ ਬੀ ਸੀ ਕ੍ਰਾਈਮ ਸਟੋਪਰਸ ਦੀ ਵੈਬਸਾਈਟ 'ਤੇ ਵੀ ਜਾ ਸਕਦੇ।
ਹਾਂ, ਉੱਥੇ ਵੀ ਜਾਇਆ ਜਾ ਸਕਦਾ। ਬਸ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਚਿੱਠੀ ਦਾ ਜ਼ਿਕਰ ਕਰ ਰਹੇ ਸੀ, ਜਿਹੜੀ ਚਿੱਠੀ ਕ੍ਰਿਸਟੀਆ ਫ੍ਰੀਲੈਂਡ ਨੇ ਪਿਛਲੇ ਹਫ਼ਤੇ ਬੀ ਸੀ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਮਾਈਕ ਫਾਰਨਵਰਥ ਨੂੰ ਲਿਖੀ ਸੀ, ਜਿਹਦੇ ਵਿੱਚ ਉਹਨਾਂ ਨੇ ਗੱਲ, ਅਸੀਂ ਕੱਲ੍ਹ ਉਹਦੇ ਬਾਰੇ ਬੜੀ ਡਿਟੇਲ 'ਚ ਪੂਰੀ ਗੱਲ ਕੀਤੀ ਸੀ, ਕਿ ਉਹਨਾਂ ਨੇ ਕਿਹਾ ਸੀ ਵੀ ਫੈਡਰਲ ਸਰਕਾਰ ਦੇਖੋ ਤੁਹਾਨੂੰ ਗ੍ਰਾਂਟ ਵੀ ਦੇ ਰਹੀ ਹੈ ਬੀ ਸੀ ਫੈਰੀਜ਼ ਵਾਸਤੇ, $75 million ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਉਹਦੇ 'ਚ, ਨਾਲ ਅਸੀਂ ਵੈਸੇ ਵੀ ਤੁਹਾਨੂੰ ਸਾਲਾਨਾ ਪੈਸੇ ਵਗੈਰਾ ਮੁਹੱਈਆ ਕਰਾਉਂਦੇ ਹਾਂ ਬੀ ਸੀ ਫੈਰੀਜ਼ ਵਾਸਤੇ, ਵੀ ਇੱਦਾਂ ਇਸ ਗੱਲ ਨੂੰ ਯਕੀਨੀ ਬਣਾਇਆ। ਉਹ ਵੀ ਇੱਦਾਂ ਨਾ ਹੋਵੇ ਕਿ ਫੈਡਰਲ ਸਰਕਾਰ ਵੱਲੋਂ ਦਿੱਤੇ ਪੈਸੇ ਬੀ ਸੀ ਫੈਰੀਜ਼ ਉਹ ਵਾਲੀਆਂ ਫੈਰੀਜ਼ ਖਰੀਦਣ ਵਾਸਤੇ ਵਰਤ ਲਵੇ ਜਿਹੜੀਆਂ ਕਿ ਹੁਣ ਚਾਈਨਾ ਦੀ ਸਟੇਟ ਓਨ ਕੰਪਨੀ ਨੂੰ ਠੇਕਾ ਦਿੱਤਾ ਗਿਆ। ਸੋ ਉਹਦੇ ਵਿੱਚ ਬੜੀ ਪੋਲੀਟੀਕਲ ਪੈਂਤਲੇਬਾਜ਼ੀ ਸੀ। ਗੱਲ ਕੱਲ੍ਹ ਸਾਹਮਣੇ ਇਹ ਆ ਗਈ ਕਿ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਨੇ ਇਨਫੈਕਟ $1 billion ਦਾ ਲੋ ਇੰਟਰਸਟ ਲੋਨ, 1.8% 'ਤੇ ਇੱਕ ਲੋਨ ਬੀ ਸੀ ਫੈਰੀਜ਼ ਨੂੰ ਐਡਵਾਂਸ ਕੀਤਾ, ਇਹਨਾਂ ਫੈਰੀਜ਼ ਨੂੰ ਖਰੀਦਣ ਵਾਸਤੇ ਹੀ। ਸੋ ਇੱਕ ਆਲਮੋਸਟ ਇਹ ਹੋਇਆ ਵੀ ਜਿਵੇਂ ਹੁੰਦਾ ਨਾ ਵੀ ਸੱਜੇ ਹੱਥ ਨੂੰ ਇਹ ਨਹੀਂ ਪਤਾ ਖੱਬਾ ਹੱਥ ਕੀ ਕਰੀ ਜਾਂਦਾ, ਜਾਂ ਫਿਰ ਵੀ ਉਹੀ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਣ ਦੇ ਹੋਰ। ਇੱਦਾਂ ਤਾਂ ਹੋ ਨਹੀਂ ਸਕਦਾ ਕਿ ਫੈਡਰਲ ਸਰਕਾਰ ਨੂੰ ਪਤਾ ਨਾ ਹੋਵੇ ਕਿ ਫੈਡਰਲ ਸਰਕਾਰ ਦਾ ਆਪਣਾ ਹੀ ਇਨਫਰਾਸਟ੍ਰਕਚਰ ਬੈਂਕ ਕਿਹੜੇ ਪ੍ਰੋਜੈਕਟ ਵਾਸਤੇ ਕਿੰਨੇ ਪੈਸੇ ਦੇ ਰਿਹਾ, ਅਤੇ ਇੱਕ ਪਾਸੇ ਉਹਦੇ ਬਾਰੇ ਤੁਸੀਂ ਮੁਖਾਲਫਤ ਜ਼ਾਹਰ ਕਰ ਰਹੇ ਹੋ, ਦੂਜੇ ਪਾਸੇ ਤੁਹਾਡਾ ਹੀ ਬੈਂਕ ਉਹਦੇ ਵਾਸਤੇ ਪੈਸੇ ਦੇ ਰਿਹਾ। ਹੁਣ ਕੰਜ਼ਰਵੇਟਿਵਸ ਨੇ ਇਹਦੇ ਬਾਰੇ ਕੀ ਕਿਹਾ ਜੀ?
ਵਿਜੇ ਜੀ, ਕੰਜ਼ਰਵੇਟਿਵਸ ਦੇ ਜਿਹੜੇ ਟਰਾਂਸਪੋਰਟ ਕ੍ਰਿਟਿਕ ਨੇ ਡੈਨ ਐਲਬਸ, ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਉਹਨਾਂ ਚਿੱਠੀ ਲਿਖੀ ਆ ਟਰਾਂਸਪੋਰਟ ਕਮੇਟੀ ਦੇ ਜਿਹੜੇ ਬਾਕੀ ਮੈਂਬਰਸ ਨੇ ਉਹਨਾਂ ਨੂੰ, ਕਹਿੰਦੇ ਵੀ ਆਪਾਂ ਗਰਮੀਆਂ ਦੇ ਵਿੱਚ ਇੱਕ ਮੀਟਿੰਗ ਰੱਖੀਏ
ਜੇ,
ਕਹਿੰਦੇ ਇਸ ਮੀਟਿੰਗ ਦੇ ਵਿੱਚ ਕ੍ਰਿਸਟੀਆ ਫਿਰ ਨੂੰ ਸੱਦਿਆ ਜਾਵੇ, ਉਹਨਾਂ ਨੂੰ ਪੁੱਛਿਆ ਜਾਵੇ ਕਿ ਕੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਸੀ, ਤੁਹਾਨੂੰ ਪਤਾ ਹੀ ਨਹੀਂ ਵੀ ਤੁਹਾਡਾ ਇਨਫਰਾਸਟ੍ਰਕਚਰ ਬੈਂਕ ਇਸ ਐਡਾ ਵੱਡਾ ਲੋਨ ਦੇ ਰਿਹਾ, ਉਹ ਵੀ ਲੋਅ ਇੰਟਰਸਟ ਲੋਨ, ਅਤੇ ਨਾਲ ਕਹਿੰਦੇ ਇਸ ਬੈਂਕ ਦੇ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਦੇ ਸੀਈਓ ਨੂੰ ਵੀ ਸੱਦਿਆ ਜਾਏ, ਉਹਨਾਂ ਦੀ ਪੇਸ਼ੀ ਹੋਵੇ ਅਤੇ ਉਹਨਾਂ ਕੋਲ ਸਵਾਲ ਪੁੱਛੇ ਜਾਣ। ਸੋ ਉਹਨਾਂ ਨੇ ਇਹ ਗੱਲ ਕੀਤੀ ਹੈ। ਸੋ ਇਹ ਮਾਮਲਾ ਸਿਆਸੀ ਵੀ ਬਣ ਗਿਆ। ਜਿਹੜੀ ਗੱਲ ਹੈ ਵਿਜੇ ਜੀ ਕਿ ਲੋਅ ਇੰਟਰਸਟ ਲੋਨ ਦਿੱਤਾ ਗਿਆ 1.8% 'ਤੇ $1 billion ਦਾ ਲੋਨ, ਅਸੀਂ ਕੱਲ੍ਹ ਗੱਲ ਕਰਦੇ ਸੀ ਵੀ ਉਸ ਕੰਟਰੈਕਟ ਦੇ ਵਿੱਚ ਲਿਖਿਆ ਹੋਇਆ ਵੀ ਮਾਰਕੀਟ ਰੇਟ ਦੇ ਮੁਕਾਬਲੇ ਇੰਟਰਸਟ ਦੇ ਵਿੱਚ ਜਿੰਨੀ ਸੇਵਿੰਗ ਹੋਏਗੀ ਉਹਨੂੰ ਇੱਕ ਫੈਡਰਲ ਗ੍ਰਾਂਟ ਵਜੋਂ ਗਿਣਿਆ ਜਾਏਗਾ। ਕੱਲ ਬੀ ਸੀ ਫੈਰੀਜ਼ ਦੇ ਜੋ ਸੀਈਓ ਨੇ ਨਿਕੋਲਸ ਹਿਮਨਸ, ਉਹਨਾਂ ਨੇ ਇਹ ਗੱਲ ਦੱਸੀ ਹੈ, ਕਹਿੰਦੇ ਕਿ ਇਹ ਜਿਹੜੀ ਸੇਵਿੰਗ ਹੋਣੀ ਹੈ ਇਹ $650 million ਦੀ ਹੈ।
ਅੱਛਾ,
$650 million ਇੰਟਰਸਟ ਕੋਸਟ ਦੇ ਵਿੱਚ ਹੀ ਬੀ ਸੀ ਫੈਰੀਜ਼ ਨੂੰ ਬਚ ਜਾਣਾ ਹੈ। ਸੋ ਇਹ ਸਮਝੋ ਵੀ ਜਿਹੜੀ ਫੈਡਰਲ ਗ੍ਰਾਂਟ $650 million ਦੀ, ਤੇ ਫਿਰ ਲੋਅ ਇੰਟਰਸਟ ਲੋਨ ਜਿਹੜਾ $1 billion ਦਾ।
ਸੋ ਇਹ ਹੋ ਸਕਦਾ ਵੀ $650 million ਦੇ ਬਰਾਬਰ ਦੀ ਇੱਕ ਕੋਸਟ ਸੇਵਿੰਗ ਫੈਡਰਲ ਸਰਕਾਰ ਸਦਕਾ ਬੀ ਸੀ ਫੈਰੀਜ਼ ਨੂੰ ਮੁਹੱਈਆ ਹੋ ਰਹੀ ਹੋਵੇ, ਤੇ ਜਿਹੜੇ ਫੈਡਰਲ ਸਰਕਾਰ ਦੇ ਕੈਬਨਿਟ ਮੰਤਰੀ ਨੇ, ਸੀਨੀਅਰ ਕੈਬਨਿਟ ਮੰਤਰੀ, ਉਹਨਾਂ ਨੂੰ ਇਹਦਾ ਪਤਾ ਹੀ ਨਾ ਹੋਣਾ।
ਵਿਜੇ ਜੀ, ਨਿਕੋਲਸ ਹਿਮਨਸ ਬਾਰ ਬਾਰ ਕੱਲ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹਿੰਦੇ ਰਹੇ ਕਿ ਜੀ ਥਰੂ ਆਊਟ ਦਾ ਪ੍ਰੋਸੈਸ, ਵੀ ਜਦੋਂ ਆ ਪ੍ਰੋਕਿਓਰਮੈਂਟ ਵਾਲੀ ਅਸੀਂ ਪ੍ਰਕਿਰਿਆ ਸ਼ੁਰੂ ਕੀਤੀ ਸੀ, ਅਸੀਂ ਥਰੂ ਆਊਟ ਦਾ ਪ੍ਰੋਸੈਸ ਬੀ ਸੀ ਸਰਕਾਰ ਦੇ ਨਾਲ ਵੀ ਇਨ ਟੱਚ ਸੀਗੇ। ਬੀ ਸੀ ਸਰਕਾਰ ਨੂੰ ਅਸੀਂ ਸਾਰੀ ਜਾਣਕਾਰੀ ਮੁਹੱਈਆ ਕਰਾਉਂਦੇ ਰਹੇ ਵੀ ਜੀ ਆਹ ਸਟੈਟਸ ਹੈਗਾ ਵੀ ਵੀ ਆਰ ਯੂ ਨੋ ਟ੍ਰੈਂਡਿੰਗ ਟੁਵਰਡਸ ਚਾਈਨਾ, ਕਿ ਉੱਧਰ ਹੀ ਸਾਨੂੰ ਹੋਰ ਕੋਈ ਵਧੀਆ ਆਲਟਰਨੇਟਿਵ ਨਜ਼ਰ ਨਹੀਂ ਆ ਰਿਹਾ। ਅਤੇ ਕਹਿੰਦੇ ਐਟ ਦ ਸੇਮ ਟਾਈਮ ਅਸੀਂ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਨੂੰ ਵੀ ਅਫਕੋਰਸ ਕਹਿੰਦੇ ਆਪਣਾ ਪੂਰਾ ਪ੍ਰੋਗਰਾਮ ਸਮਝਾ ਰਹੇ ਸੀ।
ਜੀ ਜੀ ਜੀ
ਵਿਜੇ ਜੀ, $1 billion ਦਾ ਲੋਨ ਕੋਈ ਵੀ ਬੈਂਕ, ਕੋਈ ਵੀ ਬੈਂਕ ਕਿਸੇ ਨੂੰ ਵੀ ਇੱਦਾਂ ਨਹੀਂ ਦੇ ਦੇਗਾ। ਸੋ ਇਹ ਹੋ ਹੀ ਨਹੀਂ ਸਕਦਾ ਕਿ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਨੂੰ ਪਤਾ ਨਾ ਹੋਵੇ ਕਿ ਜਿਹੜੀਆਂ ਫੈਰੀਜ਼ ਨੇ ਚਾਈਨਾ ਤੋਂ ਪ੍ਰੋਕਿਓਰ ਹੋਣੀਆਂ।
ਬਾਈ ਐਕਸਟੈਂਸ਼ਨ ਇਹ ਸਰਕਾਰ ਦੇ ਵਿੱਚ ਕਿਸੇ ਸਰਕਾਰ ਦੇ ਕਿਸੇ MP ਕਿਸੇ ਮਿਨਿਸਟਰ ਜਾਂ ਮਿਨਿਸਟਰੀ ਦੇ ਅਧਿਕਾਰੀਆਂ ਨੂੰ ਇਹ ਨਾ ਪਤਾ ਹੋਵੇ ਕਿ ਅਲਟੀਮੇਟਲੀ ਜਿਹੜਾ ਫਾਈਨਲ ਡਿਸੀਜਨ ਹੈ ਕਿਹੜੇ ਪਾਸੇ ਨੂੰ ਜਾ ਰਿਹਾ।
ਪਰ ਇੱਦਾਂ ਲੱਗਦਾ ਕਿ ਟਰਾਂਸਪੋਰਟ ਮਿਨਿਸਟਰ ਕ੍ਰਿਸਟੀਆ ਫਿਲਿਨ ਨੂੰ ਨਹੀਂ ਸੀ ਪਤਾ
ਉਹਨਾਂ ਨੂੰ
ਐਡਾ ਵੱਡਾ ਲੋਨ ਦਿੱਤਾ ਗਿਆ $1 billion ਦਾ, ਕਿਉਂਕਿ ਉਹਨਾਂ ਨੇ ਫਟਾਫਟ ਚਿੱਠੀ ਲਿਖ ਦਿੱਤੀ। ਜਿਹੜੀ ਚਿੱਠੀ ਲਿਖੀ, ਅੱਛਾ ਵਿਜੇ ਜੀ, ਉਹ ਵੀ ਬੜੀ ਇੰਟਰਸਟਿੰਗ ਗੱਲ ਹੈ। ਉਹਦੇ ਵਿੱਚ ਤੁਸੀਂ ਮੈਂਸ਼ਨ ਕੀਤਾ ਵੀ ਉਹਨਾਂ ਨੇ $75 million ਦਾ ਜ਼ਿਕਰ ਕੀਤਾ ਸੀ। $75 million ਉਹਨਾਂ ਨੇ ਕਿਹਾ ਸੀ ਤੁਹਾਨੂੰ ਅਸੀਂ ਪਹਿਲਾਂ 4 ਫੈਰੀਜ਼ ਵਾਸਤੇ ਦਿੱਤੇ ਸੀਗੇ, ਤੇ ਅਸੀਂ ਤੁਹਾਨੂੰ ਜਿਹੜੀ ਐਨੂਅਲ ਫੰਡਿੰਗ ਦਿੰਦੇ ਹਾਂ
BC ਫੈਰੀਜ਼
ਨੂੰ, ਉਹ ਹੈਗੀ ਹੈ $37.8 million ਦੀ। ਤੇ ਜਦੋਂ ਇਹ ਚਿੱਠੀ ਲਿਖੀ ਗਈ ਸੀ, ਡੇਵਿਡ ਈਬੀ ਸਾਡੇ ਪ੍ਰੀਮੀਅਰ ਨੂੰ ਇਹਦੇ ਬਾਰੇ ਪੁੱਛਿਆ ਗਿਆ ਕਿ ਮਾਈਕ ਫਾਨਵਰਥ ਨੂੰ, ਤੁਹਾਡੇ ਟਰਾਂਸਪੋਰਟੇਸ਼ਨ ਮਿਨਿਸਟਰ ਨੂੰ ਇੱਦਾਂ ਦੀ ਚਿੱਠੀ ਲਿਖਤੀ ਫੈਡਰਲ ਟਰਾਂਸਪੋਰਟ ਮਿਨਿਸਟਰ ਨੇ, ਵੀ ਤੁਹਾਨੂੰ ਕਿੱਦਾਂ ਲੱਗਿਆ? ਤੇ ਉਹਨਾਂ ਨੇ ਕਿਹਾ, ਕਹਿੰਦੇ ਦੇਖੋ ਵੀ ਈਸਟ ਕੋਸਟ ਦੇ ਵਿੱਚ ਜਿਹੜੀਆਂ ਫੈਰੀਜ਼ ਨੇ, ਵੀ ਫੈਡਰਲ ਸਰਕਾਰ BC ਨਾਲ ਹਮੇਸ਼ਾ ਹੀ ਵਿਤਕਰਾ ਕਰਦੀ ਹੈ, ਈਸਟ ਕੋਸਟ ਦੇ ਨਾਲ ਜਿੱਦਾਂ ਦੀ ਇਹਨਾਂ ਦੀ ਰਿਲੇਸ਼ਨਸ਼ਿਪ ਹੈ, ਈਸਟ ਕੋਸਟ ਦੀਆਂ ਫੈਰੀਜ਼ ਉੱਥੇ ਵਿਜੇ ਜੀ ਨੋਵਾ ਸਕੋਸ਼ੀਆ ਅਤੇ ਨਿਊ ਫਿਨਲੈਂਡ ਲੈਬਰਾਡੋਰ ਦੇ ਵਿਚਕਾਰ ਫੈਰੀ ਚੱਲਦੀ ਹੈ, ਮਰੀਨ ਅਟਲਾਂਟਿਕ ਵੱਲੋਂ ਨੂੰ ਓਪਰੇਟ ਕੀਤਾ ਜਾਂਦਾ, ਉਹਨਾਂ ਨੂੰ ਹਰ ਸਾਲ ਫੈਡਰਲ ਸਰਕਾਰ $150 million ਦਿੰਦੀ ਹੈ।
ਤੇ ਵਾਸੂ ਜੀ, ਜਿਹੜੀ ਉਹ ਫੈਰੀ ਹੈ ਨਾ, ਉਹ ਵੀ ਨਵੀਂ ਫੈਰੀ ਬਣਾਉਣ ਦਾ ਠੇਕਾ ਓਰੀਜਨਲੀ ਇੱਕ ਸਵੀਡਨ ਦੀ ਕੰਪਨੀ ਨੂੰ ਦਿੱਤਾ ਗਿਆ ਸੀ। ਸਵੀਡਨ ਵਾਲੀ ਕੰਪਨੀ ਨੇ ਇਹੀ ਜਿਹੜੀ ਚਾਈਨੀਜ਼ ਸਟੇਟ ਓਨਡ ਕੰਪਨੀ ਆ ਉਹਨੂੰ ਅੱਗੇ ਆਊਟਸੋਰਸ ਕਰਤਾ ਉਹ ਕੰਟਰੈਕਟ।
ਬਿਲਕੁਲ,
ਫੈਰੀ ਜਿਹੜੀ ਉੱਥੇ ਚੱਲ ਰਹੀ ਆ ਉਹ ਵੀ ਇਸੇ ਹੀ ਕੰਪਨੀ ਨੇ ਚਾਈਨਾ ਤੋਂ ਬਣਾ ਕੇ ਭੇਜੀ ਹੈ ਪਿਛਲੇ ਸਾਲ।
ਸੋ ਇਹੀ ਗੱਲ ਨੂੰ ਨਿਕੋਲਸ ਹਿਮਨਸ ਵੀ ਬਾਰ ਬਾਰ ਹਾਈਲਾਈਟ ਕਰ ਰਹੇ ਨੇ। BC ਫੈਰੀਜ਼ ਵੱਲੋਂ ਇਸ ਗੱਲ ਨੂੰ ਹਾਈਲਾਈਟ ਕੀਤਾ ਜਾ ਰਿਹਾ ਕਿ ਉਹਨਾਂ ਨੇ ਵੀ ਫੈਰੀਜ਼ ਉੱਥੇ ਹੀ ਬਣਵਾਈਆਂ ਨੇ। DVDB ਨੇ ਵੀ ਇਹ ਗੱਲ ਕੀਤੀ,
BC ਫੈਰੀਜ਼ ਨੇ ਕੋਈ ਜੱਗੋਂ 13ਵੀਂ ਗੱਲ ਨਹੀਂ ਕਰਦੀ ਚਾਈਨਾ ਤੋਂ ਫੈਰੀਜ਼ ਬਣਾਉਣ ਦਾ ਠੇਕਾ।
DVDB ਕਹਿੰਦੇ ਵੀ ਮੇਰਾ ਵੀ ਜੀ ਕਰਦਾ ਸਾਡੇ ਨਾਲ ਵੀ ਫੈਡਰਲ ਸਰਕਾਰ ਦੀ ਈਸਟ ਕੋਸਟ ਵਰਗੀ ਰਿਲੇਸ਼ਨਸ਼ਿਪ ਹੋਵੇ, ਕਹਿੰਦੇ ਪਰ ਜੇ ਉਹ ਰਿਲੇਸ਼ਨਸ਼ਿਪ ਨਹੀਂ ਹੈ, ਕਹਿੰਦੇ ਦੈਨ ਫਰੈਂਕਲੀ ਆਈ ਵੁੱਡ ਸੇ ਮਾਈਂਡ ਯੂਰ ਓਨ ਬਿਜ਼ਨਸ। ਇਹ ਗੱਲ ਉਹਨਾਂ ਨੇ ਕਹੀ ਸੀ, ਉਹ ਬੜੇ ਨਾਰਾਜ਼ ਹੋਏ ਸੀ।
ਅਲਬਰਟਾ ਵਾਲੀ ਗੱਲ ਲੱਗਦੀ ਵਾਸੂ ਜੀ, ਦਿਸ ਇਜ਼ ਵੈਰੀ ਅਲਬਰਟਾ ਵਰਗਾ ਬਿਆਨ ਹੈ ਇਹ, ਜਿਹੜੇ ਕਿ ਵੱਖਵਾਦੀ ਗੱਲਾਂ ਕਰੀ ਜਾਂਦੇ
ਨੇ। ਜਾਂ ਤਾਂ ਸਾਨੂੰ ਫੰਡਿੰਗ ਵੀ ਦਿਓ ਈਸਟ ਕੋਸਟ ਵਰਗੀ, ਫਿਰ ਤਾਂ ਅਸੀਂ ਮੰਨੀਏ ਵੀ ਤੁਹਾਡੀ ਚੱਲਦੀ ਹੈ, ਤੁਹਾਡੀ ਇਹਦੇ ਵਿੱਚ ਕੋਈ ਇੰਟਰਫੇਰੈਂਸ ਬਣਦੀ ਹੈ। ਪੈਸੇ ਤੁਸੀਂ ਸਾਨੂੰ $37 million ਦੇਣੇ, $37.8 million BC ਫੈਰੀਜ਼ ਨੂੰ ਸਲਾਨਾ, ਉਧਰ ਈਸਟ ਕੋਸਟ ਦੇ ਵਿੱਚ ਤੁਸੀਂ ਮਰੀਨ ਅਟਲਾਂਟਿਕ ਨੂੰ $150 million ਸਲਾਨਾ ਦੇ ਰਹੇ ਹੋ, ਕਹਿੰਦੇ ਫਿਰ ਮਾਈਂਡ ਯੂਰ ਓਨ ਬਿਜ਼ਨਸ। ਸੋ ਇਹ ਇਸ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਜਿਹੜੀ ਉਹ ਚਿੱਠੀ ਲਿਖੀ ਸੀ ਉਹਦਾ ਆਧਾਰ ਹੀ ਗਲਤ ਹੈ। ਵੀ ਉਹੀ ਤੁਸੀਂ ਕਹਿ ਰਹੇ ਵੀ ਇੱਕ ਵੀ ਪੈਸਾ ਚਿੱਠੀ ਲਿਖ ਕੇ ਕਿਹਾ ਸੀ ਵੀ ਇੱਕ ਵੀ ਫੈਡਰਲ ਪੈਸਾ ਜਿਹੜਾ ਡਾਲਰ ਆ ਤੁਸੀਂ ਖਰਚ ਨਹੀਂ ਕਰਨਾ ਇਸ ਪ੍ਰੋਕਿਓਰਮੈਂਟ ਤੇ, ਉਹ ਪ੍ਰੋਕਿਓਰਮੈਂਟ ਵਾਸਤੇ ਸਾਰੇ ਦੇ ਸਾਰੇ ਪੈਸੇ $1 billion ਕੈਨੇਡਾ ਇਨਫਰਾਸਟ੍ਰਕਚਰ ਬੈਂਕ ਵੱਲੋਂ ਲੋਅ ਇੰਟਰਸਟ ਲੋਨ ਤੇ ਦਿੱਤੇ ਜਾ ਰਹੇ ਨੇ, ਜਿਹਦੇ ਨਾਲ $650 million ਦੀ ਇੰਟਰਸਟ ਸੇਵਿੰਗ ਹੋਣੀ ਹੈ।
ਵਾਸੂ ਜੀ, ਡੋਨਲਡ ਟਰੰਪ ਨੇ ਇੱਕ ਜਿਹੜਾ ਬਿੱਲ ਲਿਆਂਦਾ ਸੀ, ਦ ਵਨ ਬਿਗ ਬਿਊਟੀਫੁਲ ਬਿੱਲ, ਇਹ ਉਹੀ ਬਿੱਲ ਹੈ ਜਿਹਦੇ ਕਰਕੇ ਇਲੋਨ ਮਸਕ ਦੇ ਨਾਲ ਵੀ ਰੇੜਕਾ ਪੈਣ ਦਾ ਇੱਕ ਜਿਹੜਾ ਪਬਲਿਕਲੀ ਜਿਹੜਾ ਕਾਰਨ ਸਮਝ ਆਉਂਦਾ ਉਹ ਇਹੀ ਬਿੱਲ ਸੀ। ਇਹਦੇ ਵਿੱਚ ਉਹ ਜਿਹੜੇ ਵੱਡੇ ਟੈਕਸ ਕੱਟਸ ਜਿਹੜੇ ਡੋਨਲਡ ਟਰੰਪ ਵੱਲੋਂ ਪ੍ਰੋਮਿਸ ਜਾਂ ਅੱਗੇ ਤਜਵੀਜ਼ ਕੀਤੇ ਗਏ ਨੇ, ਵੀ ਉਹਨਾਂ ਟੈਕਸ ਕੱਟਸ ਕਰਕੇ ਇਲੋਨ ਮਸਕ ਦਾ ਕਹਿਣਾ ਸੀ ਵੀ ਜਿਹੜਾ ਕੰਮ ਉਹਨਾਂ ਨੇ ਡੋਜ ਰਾਹੀਂ ਕੀਤਾ ਪੈਸੇ ਬਚਾਉਣ ਦਾ, ਵੀ ਇਹ ਤਾਂ ਦੁਬਾਰਾ ਤੋਂ ਓਨਾ ਹੀ ਜ਼ਿਆਦਾ ਖਰਚਾ ਹੋਇਆ, ਡੈਟ
ਕਹਿੰਦੇ ਡੈਫਿਸਿਟ ਵਿੱਚ ਜੁੜ ਜਾਣਾ।
ਬਿਲਕੁਲ, ਸੋ ਡੈਟ ਹੋਰ ਜ਼ਿਆਦਾ ਵਧੇਗੀ। ਅੱਛਾ, ਹੁਣ ਇਸੇ ਹੀ ਦੇ ਵਿੱਚ ਡੈਟ ਸੀਲਿੰਗ ਦੇ ਵਿੱਚ ਵਾਧਾ ਕਰਨ ਵਾਲੀ ਤਜਵੀਜ਼ ਆ, ਮਲਟੀਪਲ ਚੀਜ਼ਾਂ ਨੇ, ਦੇਰ ਇਜ਼ ਅ ਰੀਜ਼ਨ, ਇਸੇ ਕਰਕੇ ਇਸ ਬਿੱਲ ਦਾ ਨਾਮ ਦ ਵਨ ਬਿਗ ਬਿਊਟੀਫੁਲ ਬਿੱਲ ਰੱਖਿਆ ਗਿਆ। ਆਫਕੋਰਸ ਉਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਹੈ ਵੀ ਬਿਊਟੀਫੁਲ ਸ਼ਬਦ ਟਰੰਪ ਨੂੰ ਬੜਾ ਪਸੰਦ ਆ,
ਬਿਗ ਵੀ
ਬਿਗ, ਹਾਂ ਬਿਗ ਐਂਡ ਬਿਊਟੀਫੁਲ ਹੈ ਨਾ। ਅਤੇ ਸੋ ਇਸ ਬਿੱਲ ਨੂੰ ਹੁਣ ਇਹਦੇ ਵਿੱਚ ਇੱਕ ਪਹਿਲੂ ਸੀਗਾ ਜਿਹੜਾ ਪਿਛਲੇ ਦਿਨ ਹੀ ਕਾਫੀ ਹਾਈਲਾਈਟ ਹੋਇਆ, ਜਿਹੜਾ ਕੈਨੇਡੀਅਨਸ ਵਾਸਤੇ ਬਹੁਤ ਵੱਡਾ ਕੰਸਰਨ ਬਣ ਸਕਦਾ ਸੀ, ਜਿਹਦੇ ਵਿੱਚ ਇਹ ਗੱਲ ਸੀ ਕਿ ਜਿਹੜੇ ਲੋਕ ਕੈਨੇਡਾ ਦੇ, ਦੇਖੋ ਬਹੁਤ ਸਾਰੇ ਜਿਹੜੇ ਆਪਣੇ ਰਿਟਾਇਰਮੈਂਟ ਫੰਡਸ ਇਨਵੈਸਟ ਕਰਦੇ ਨੇ ਜਾਂ ਜਿਹੜੇ ਉਂਝ ਵੀ ਕੈਨੇਡੀਅਨਸ ਇਨਵੈਸਟਮੈਂਟਸ ਕਰਦੇ ਨੇ ਸਟੋਕ ਮਾਰਕੀਟ ਦੇ ਵਿੱਚ, ਉਹਨਾਂ ਨੇ ਅਮਰੀਕਾ ਦੇ ਵਿੱਚ ਯੂ ਐੱਸ ਸਟੋਕ ਇੰਡੈਕਸ ਦੇ ਵਿੱਚ ਆਪਣੇ ਪੈਸੇ ਲਾਏ ਹੋਏ ਨੇ। ਹਜੇ ਕੈਨੇਡਾ ਨੂੰ ਪ੍ਰੈਫਰੈਂਸ਼ੀਅਲ ਟੈਕਸ ਟ੍ਰੀਟਮੈਂਟ ਮਿਲਦਾ ਜੇ ਕੋਈ ਕੈਨੇਡੀਅਨ ਕਿਸੇ ਨੇ ਆਪਣੀ ਇਨਵੈਸਟਮੈਂਟ ਅਮੈਰੀਕਨ ਸਟੋਕ ਦੇ ਵਿੱਚ ਕੀਤੀ ਹੋਈ ਆ, ਜਦੋਂ ਤੁਸੀਂ ਉਹ ਪੈਸੇ ਵਿਦਡਰਾਅ ਕਰਦੇ ਹੋ ਉਹਦੇ ਵਿੱਚ ਕੋਈ ਗੇਨ ਹੁੰਦਾ, ਉਹਦੇ ਉੱਪਰ 5% ਟੈਕਸ ਪੈਂਦਾ, ਵਿਦਹੋਲਡਿੰਗ ਟੈਕਸ। ਪਰ ਇਹਦੇ ਵਿੱਚ ਜਿਹੜੀਆਂ ਤਜਵੀਜ਼ਾਂ ਸੀਗੀਆਂ ਉਹ ਜਿਹੜਾ ਟੈਕਸ ਬਰਡਨ ਸੀ ਉਹ ਕਈ ਗੁਣਾ ਹੋਰ ਵੱਧ ਸਕਦਾ ਸੀ, ਜਿਹਦਾ ਮਤਲਬ ਇਹ ਸੀ ਕਿ ਜਿਹੜੇ ਲੋਕਾਂ ਨੇ ਪਿਛਲੇ ਸਾਲਾਂ ਦੇ ਵਿੱਚ ਆਪਣੇ ਰਿਟਾਇਰਮੈਂਟ ਸੇਵਿੰਗਸ ਉੱਥੇ ਕੀਤੀਆਂ ਨੇ, ਜਿਹੜੇ ਹੁਣ ਵੀ ਐਕਟਿਵਲੀ ਕਰ ਰਹੇ ਨੇ, ਉਹਨਾਂ ਦੀ ਰਿਟਾਇਰਮੈਂਟ ਪਲੈਨਿੰਗ ਦੇ ਉੱਪਰ, ਉਹਨਾਂ ਦੇ ਫਾਈਨੈਂਸਿਸ ਦੇ ਉੱਪਰ ਇਹਦਾ ਬਹੁਤ ਵੱਡਾ ਅਸਰ ਪੈਣਾ ਸੀ। ਅਤੇ ਇਹਦਾ ਰੀਜ਼ਨ ਇਹ ਸੀ, ਟਰੰਪ ਦਾ ਤਰਕ ਇਹ ਸੀ ਕਿ ਦੇਖੋ ਦੂਜੇ ਮੁਲਕਾਂ ਨੇ ਬੜੇ ਅਨਫੇਅਰ ਟੈਕਸਿਸ ਅਮਰੀਕਾ ਅਤੇ ਅਮਰੀਕਨ ਕੰਪਨੀਆਂ ਦੇ ਉੱਪਰ ਲਗਾਏ ਹੋਏ ਨੇ, ਉਹਦੇ ਕਰਕੇ ਸਾਨੂੰ ਆ ਟੈਕਸ, ਇੱਕ ਤਰ੍ਹਾਂ ਦਾ ਇਹ ਬਦਲਾਖੋਰੀ ਵਾਲਾ ਟੈਕਸ ਇਹਨੂੰ ਕਿਹਾ ਜਾ ਰਿਹਾ ਸੀ, ਰਿਵੈਂਜ ਟੈਕਸ। ਹੁਣ ਕੱਲ੍ਹ ਗੱਲ ਇਹ ਕੀਤੀ ਅਮਰੀਕਾ ਦੇ ਯੂ ਐੱਸ ਟ੍ਰੈਜਰੀ ਸੈਕਟਰੀ ਸਕਾਟ ਬੈਸੈਂਟ ਨੇ ਕਿ ਉਹਨਾਂ ਨੇ ਰਿਪਬਲਿਕਨਸ ਨੂੰ ਇਹ ਗੱਲ ਆਖੀ ਆ ਕਿ ਇਸ ਵਨ ਬਿਗ ਬਿਊਟੀਫੁਲ ਬਿੱਲ ਦੇ ਵਿੱਚ ਇੱਕ ਮੱਦ ਸੀਗੀ ਸੈਕਸ਼ਨ 899 ਵੀ, ਜਿਹੜਾ ਉਹ ਰਿਵੈਂਜ ਟੈਕਸ ਵਾਲਾ ਸੈਕਸ਼ਨ 899 ਉਹਨੂੰ ਹਟਾ ਦਿੱਤਾ ਜਾਵੇ। ਅਜੇ ਵੀ ਇਹਦੇ ਵਿੱਚ ਕੁਝ ਐਂਬੀਗੁਇਟੀਜ਼ ਹੈਗੀਆਂ ਨੇ, ਕਿਉਂਕਿ ਜਿਹੜਾ ਰਿਵੈਂਜ ਟੈਕਸ ਇਹ ਦੋ ਵੱਖੋ ਵੱਖਰੀਆਂ ਲੇਅਰਸ ਨੇ ਦੂਜੇ ਮੁਲਕਾਂ ਵੱਲੋਂ ਅਮਰੀਕਾ 'ਤੇ ਲਗਾਏ ਜਾ ਰਹੇ ਟੈਕਸਿਸ ਦੀਆਂ, ਜਿਨ੍ਹਾਂ ਦੇ ਜਵਾਬ ਦੇ ਵਿੱਚ ਰਿਵੈਂਜ ਟੈਕਸ ਲਗਾਇਆ ਜਾ ਰਿਹਾ ਸੀ। ਸੋ ਕਲੈਰਿਟੀ ਦੀ ਅਜੇ ਘਾਟ ਹੈ, ਪਰ ਓਵਰਆਲ ਜੇ ਦੇਖਿਆ ਜਾਵੇ ਇਹਦੇ ਵਿੱਚ ਕੁਝ ਉਮੀਦ ਦੀ ਕਿਰਨ ਜਾਗੀ ਆ।
ਸੋ ਰਿਪਬਲਿਕਨਸ ਤਿਆਰ ਹੋ ਗਏ ਨੇ, ਸੋ ਸੈਕਸ਼ਨ 899 ਕਹਿੰਦੇ ਡਰੋਪ ਕਰਾਂਗੇ। ਸੋ ਇਹ ਹੁਣ ਸਕਾਟ ਬੈਸੈਂਟ ਨੇ ਕਿਹਾ ਕਿ ਡਰੋਪ ਕਰੋ ਉਹਨਾਂ ਨੇ। ਸੋ ਪਹਿਲਾਂ ਸਮਝਦੇ ਹਾਂ ਵੀ ਜਿਹੜੀਆਂ ਦੋ ਲੇਅਰਸ ਕੀ ਨੇ।
ਜੀ ਬਿਲਕੁਲ।
ਸੋ ਇਹਦੇ 'ਚ ਇਹ ਲਿਖਿਆ ਹੋਇਆ ਵੀ ਇੱਕ ਤਾਂ ਕਹਿੰਦੇ ਅਸੀਂ ਓਫੈਂਡਿੰਗ ਕੰਟਰੀਜ਼ ਦੀ ਇੱਕ ਲਿਸਟ ਬਣਾਉਣੀ ਹੈ ਵੀ ਜਿਹੜੇ ਮੁਲਕਾਂ ਵੱਲੋਂ ਸਾਡੇ ਉੱਤੇ, ਅਮਰੀਕਨ ਉੱਤੇ, ਅਮੈਰੀਕਨ ਕੰਪਨੀਜ਼ ਦੇ ਉੱਤੇ ਅਨਫੇਅਰ ਟੈਕਸਿਸ ਲਗਾਏ ਜਾਂਦੇ ਨੇ, ਉਹਨਾਂ ਦੀ ਸੂਚੀ ਤਿਆਰ ਕਰਾਂਗੇ ਤੇ ਉਹਨਾਂ ਦੇ ਉੱਤੇ ਰਿਵੈਂਜ ਟੈਕਸ ਲੱਗੇਗਾ।
ਜੀ
ਇੱਥੇ ਕੈਨੇਡਾ ਫਸਦਾ
ਜੀ,
ਕਿਉਂਕਿ ਇਹਦੇ ਵਿੱਚ ਕੈਨੇਡਾ ਦਾ ਡਿਜੀਟਲ ਸਰਵਿਸਿਜ਼ ਟੈਕਸ ਬੋਲਦਾ
ਜਿਹੜਾ 30 ਤਰੀਕ ਤੋਂ ਲਾਗੂ ਹੋਣਾ।
ਐਗਜੈਕਟਲੀ। ਸੋ ਡਿਜੀਟਲ ਸਰਵਿਸਿਜ਼ ਟੈਕਸ ਲਾਗੂ ਤਾਂ ਹੋ ਚੁੱਕਿਆ, ਮਤਲਬ ਉਹਦੀ ਜਿਹੜੀ ਪਹਿਲੀ
ਅਦਾਇਗੀ ਆ, ਜਿਹੜੀ ਉਹਦੀ ਪੇਮੈਂਟ ਕਰਨੀ ਆ ਅਦਾਰਿਆਂ ਨੇ ਜਿਹਨਾਂ ਉੱਪਰ ਟੈਕਸ ਲਾਗੂ ਆ,
ਲਾਗੂ ਰੈਟ੍ਰੋਐਕਟਿਵਲੀ ਪਿਛਲੇ ਸਾਲ ਦੀ 1 ਜਨਵਰੀ ਤੋਂ।
ਰਾਈਟ ਰਾਈਟ। ਪੇਮੈਂਟ ਉਹਦੀ 30 ਜੁਲਾਈ ਤੋਂ ਡਿਊ ਆ,
30 ਜੂਨ ਤੋਂ। ਸੋ ਡਿਜੀਟਲ ਸਰਵਿਸਿਜ਼ ਟੈਕਸ ਇਹ ਜਿਹੜਾ ਕੈਨੇਡਾ ਦਾ ਹੈਗਾ ਉਹ ਅਮਰੀਕਾ ਨੂੰ ਬਿਲਕੁਲ ਪਸੰਦ ਨਹੀਂ, ਇਸ ਕਰਕੇ ਅਸੀਂ ਵੀ ਓਫੈਂਡਿੰਗ ਕੰਟਰੀਜ਼ ਦੀ ਸੂਚੀ ਵਿੱਚ ਆ ਜਾਣਾ ਸੀ, ਸਾਡੇ ਉੱਤੇ ਟੈਕਸ ਲੱਗਣਾ ਸੀ। ਤੇ ਇਹਦੇ ਵਿੱਚ ਹੀ ਵਿਜੇ ਜੀ ਆ ਜਾਂਦਾ ਹੈਗਾ ਪਿੱਲਰ 2 ਟੈਕਸਿਸ ਜਿਹੜੇ ਕਿ OECD ਵਾਲੇ ਨੇ। ਸੋ ਉਹਦੇ ਵਿੱਚ ਕੀ ਆ, ਬੇਸਿਕਲੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਇੱਕ ਮੁਹਿੰਮ ਚੱਲ ਰਹੀ ਆ ਕਿ ਇੱਕ ਜਿਹੜਾ ਮਿਨੀਮਮ ਕਾਰਪੋਰੇਟ ਟੈਕਸ ਲੈਵਲ ਜਿਹੜਾ ਸਥਾਪਿਤ ਕਰਤਾ ਜਾਵੇ 15%, ਵੀ ਉਹਦੇ ਉੱਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਜਿਹੜੀ ਸੇਫ ਟੈਕਸ ਹੇਵਨਸ ਨੇ ਅਤੇ ਜਿਹੜੀ ਟੈਕਸ ਚੋਰੀ ਆ ਉਹ ਰੁਕ ਸਕੇ, ਇੱਕ ਲੈਵਲ ਪਲੇਇੰਗ ਫੀਲਡ ਹੋ ਸਕੇ।
ਕੋਈ ਵੀ ਕੰਪਨੀ ਉਹਦਾ ਹੈੱਡਕੁਆਟਰ ਕਿਤੇ ਵੀ ਹੋਵੇ, ਜੇ ਉਹ ਕੰਪਨੀ ਤੁਹਾਡੇ ਮੁਲਕ ਦੇ ਵਿੱਚ ਓਪਰੇਟ ਕਰ ਰਹੀ ਹੈ, ਕਿਉਂਕਿ ਅੱਜ ਕੱਲ੍ਹ ਦੇ ਡਿਜੀਟਲ ਯੁੱਗ ਦੇ ਵਿੱਚ ਅਜਿਹਾ ਬਹੁਤ ਹੋ ਰਿਹਾ, ਉਹਦੇ ਉੱਪਰ ਉਸ ਮੁਲਕ ਨੇ 15% ਦਾ ਇਹ ਗਲੋਬਲ ਟੈਕਸ ਰੇਟ ਇਹ ਲੱਗਣਾ ਹੀ ਲੱਗਣਾ। ਉਹਦੇ ਪਿੱਛੇ ਰੀਜ਼ਨ ਇਹ ਦੱਸਿਆ ਗਿਆ ਸੀ ਉਦੋਂ ਜਦੋਂ OECD ਨੇ ਤਜਵੀਜ਼ ਦਿੱਤੀ ਸੀ ਕਿ ਵੱਖੋ ਵੱਖਰੇ ਮੁਲਕ ਨੇ, ਤਾਂ ਕੀ ਹੋ ਰਿਹਾ, ਇੱਕ ਅਜਿਹੀ ਰੇਸ ਹੋੜ ਲੱਗ ਗਈ ਹੈ ਮੁਲਕਾਂ 'ਚ ਵੀ ਕਿਹੜਾ ਬਾਹਰਲੀਆਂ ਕੰਪਨੀਆਂ ਨੂੰ ਸਭ ਤੋਂ ਘੱਟ ਟੈਕਸ ਦੀ ਪੇਸ਼ਕਸ਼ ਕਰਕੇ ਉਹਨਾਂ ਦੇ ਹੈੱਡਕੁਆਟਰ ਆਪਣੇ ਵੱਲ ਖਿੱਚ ਸਕਦਾ। ਫਿਰ ਹੁੰਦਾ ਕੀ ਹੈ ਕਿ ਜਿਹੜੀ ਮੁਲਕ ਦੇ ਵਿੱਚ ਕੰਪਨੀ ਦਾ ਹੈੱਡਕੁਆਟਰ ਆ ਉਹਦੀ ਆਮਦਨ ਦੁਨੀਆ ਭਰ ਦੇ ਕਿਸੇ ਵੀ ਹਿੱਸੇ 'ਚ ਹੋ ਰਹੀ ਹੋਵੇ, ਜਿੱਥੇ ਹੈੱਡਕੁਆਟਰ ਆ ਜਿਹੜੀ ਟੈਕਸ ਜੁਰਿਸਡਿਕਸ਼ਨ ਆ ਉਹ ਬਣ ਜਾਂਦੀ ਆ। ਜੇ ਸਾਰੀ ਦੁਨੀਆ ਦੇ ਵਿੱਚ ਐਟਲੀਸਟ OECD ਦੇ ਜਿਹੜੇ ਮੁਲਕ ਨੇ 37, ਉਹਨਾਂ ਦੇ ਵਿੱਚ ਜੇ 15% ਦਾ ਇਹ ਟੈਕਸ ਇੱਕ ਸਥਾਪਿਤ ਕਰ ਦਿੱਤਾ ਜਾਂਦਾ ਵੀ ਤੁਹਾਡਾ ਹੈੱਡਕੁਆਟਰ ਕਿਤੇ ਵੀ ਹੋਵੇ ਤੁਹਾਨੂੰ 15% ਕਾਰਪੋਰੇਟ ਟੈਕਸ ਦੇਣਾ ਹੀ ਪੈਣਾ, ਫਿਰ ਇੱਕ ਇਨਸੈਂਟਿਵ ਕਿਸੇ ਵੀ ਕੰਪਨੀ ਵਾਸਤੇ ਇਹ ਨਹੀਂ ਰਹਿਣਾ ਵੀ ਅੱਛਾ ਅਸੀਂ ਆਪਣਾ ਹੈੱਡਕੁਆਟਰ ਕੈਨੇਡਾ ਦੀ ਥਾਂ 'ਤੇ ਅਸੀਂ ਕੇਮਨ ਆਈਲੈਂਡਸ ਕਰ ਲੈਂਦੇ ਹਾਂ, ਅਸੀਂ ਕੈਨੇਡਾ ਜਾਂ ਅਮਰੀਕਾ ਦੀ ਥਾਂ 'ਤੇ ਜਾਂ ਫਰਾਂਸ ਦੀ ਥਾਂ 'ਤੇ ਆਪਣਾ ਹੈੱਡਕੁਆਟਰ ਕਿਸੇ ਹੋਰ ਮੁਲਕ ਲੈ ਜਾਂਦੇ ਹਾਂ। ਅਮਰੀਕਾ ਨੂੰ ਇਹ ਗੱਲ ਪਸੰਦ ਨਹੀਂ ਸੀ।
ਯਾ ਡੈਮੋਕ੍ਰੈਟਸ ਦੇ ਵਰ ਪ੍ਰੀਟੀ ਨਿਊਟਰਲ ਅਬਾਊਟ ਇਟ, ਉਹ ਇਹਦਾ ਕੋਈ ਬਹੁਤਾ ਵਿਰੋਧ ਵੀ ਨਹੀਂ ਸੀ ਕਰਦੇ ਪਰ ਹਾਂ ਵੀ ਨਹੀਂ ਸੀ ਕਰਦੇ, ਰਿਪਬਲਿਕਨਸ ਇਹਦੇ ਬੜੇ ਵਿਰੋਧ ਵਿੱਚ ਨੇ।
ਰਾਈਟ।
ਰਿਪਬਲਿਕਨਸ ਨੂੰ ਇਹ ਟੈਕਸ ਪਸੰਦ ਨਹੀਂ। ਸੋ ਇਸ ਕਰਕੇ ਇਹ ਜਿਹੜਾ ਹੈਗਾ ਫੈਂਡਿੰਗ ਕੰਟਰੀਜ਼ ਦੀ ਸੂਚੀ ਉਹ ਤਿਆਰ ਕਰ ਰਹੇ ਸੀ। ਅਤੇ ਫਿਰ ਦੂਜਾ ਸੀਗਾ ਕਿ ਜਿਹੜੇ ਕੋਈ ਇੰਡੀਵਿਜੁਅਲਸ ਜਾਂ ਫੋਰਨ ਬਿਜ਼ਨਸਿਸ ਅਮਰੀਕਾ ਦੇ ਵਿੱਚ ਇਨਵੈਸਟ ਕਰਦੇ ਨੇ ਉਹਨਾਂ ਦੇ ਉੱਤੇ ਵੀ ਰਿਵੈਂਜ ਟੈਕਸ ਲਗਾਇਆ ਜਾ ਸਕਦਾ ਡਿਪੈਂਡਿੰਗ ਫਰੋਮ ਕੰਪਨੀ ਟੂ ਕੰਪਨੀ। ਸੋ ਕੱਲ੍ਹ ਜਿਹੜੀ ਹੁਣ ਗੱਲ ਸਮਝੀਏ ਵੀ ਜੋ ਟ੍ਰੈਜਰੀ ਸੈਕਟਰੀ ਸਕਾਟ ਬੈਸੈਂਟ ਨੇ ਗੱਲ ਕੀਤੀ ਆ, ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਸਾਡੀ ਸਾਡੀ G7 ਮੁਲਕਾਂ ਦੇ ਨਾਲ ਸਹਿਮਤੀ ਬਣ ਗਈ ਹੈ ਕਿ ਜਿਹੜੇ OECD ਦੇ ਪਿਲਰ 2 ਟੈਕਸਿਸ ਨੇ, ਜਿਹੜਾ ਉਹ ਕਾਮਨ ਮਿਨੀਮਮ ਕਾਰਪੋਰੇਟ ਟੈਕਸ ਹੈ 15% ਵਾਲਾ, ਉਹ ਅਮੈਰੀਕਨ ਕੰਪਨੀਜ਼ ਉੱਤੇ ਲਾਗੂ ਨਹੀਂ ਹੋਏਗਾ
ਜੀ।
ਤੇ ਅੱਜ G7 ਮੁਲਕਾਂ ਵੱਲੋਂ ਅਪੈਰੈਂਟਲੀ ਸਾਂਝੇ ਤੌਰ ਤੇ ਇਸ ਸੰਬੰਧੀ ਸਟੇਟਮੈਂਟ ਜਾਰੀ ਕੀਤੀ ਜਾਣੀ ਹੈ।
ਤੇ ਨਾਲ ਹੀ ਆ G7 ਸਮਿਟ ਦੇ ਵਿੱਚ ਇਹ ਗੱਲ ਹੋਈ ਕਿ ਜਿਹੜੇ ਅੱਜ 7 ਮੁਲਕਾਂ ਦਾ ਗਰੁੱਪ ਹੈ, ਇਹ ਹੁਣ ਜਿਹੜੇ G20 ਵਾਲੇ ਮੁਲਕ ਨੇ ਉਹਨਾਂ ਦੇ ਨਾਲ ਇਹਦੇ ਬਾਰੇ ਗੱਲਬਾਤ ਕਰਨਗੇ, ਕਿਉਂਕਿ ਕੁਝ G20 ਵਾਲੇ ਮੁਲਕ ਵੀ OECD ਦੇ ਵਿੱਚ ਆਉਂਦੇ ਨੇ, ਵੀ ਤਾਂ ਕਿ ਜਿਹੜਾ ਇਹ ਗਲੋਬਲ ਕਾਰਪੋਰੇਟ ਮਿਨੀਮਮ ਟੈਕਸ ਰੇਟ ਹੈ ਇਹਨੂੰ ਲਾਗੂ ਨਾ ਕਰਨ ਦੇ ਵਾਸਤੇ, ਸਪੈਸ਼ਲੀ ਅਮਰੀਕਨ ਕੰਪਨੀਆਂ ਵਾਸਤੇ,
ਅਮਰੀਕਨ ਕੰਪਨੀਜ਼ ਦੇ ਵਿੱਚੋਂ ਕੋਈ ਐਗਜ਼ੈਂਪਸ਼ਨ ਦਿੱਤੀ ਜਾਵੇ। G7 ਮੁਲਕ ਅਪੈਰੈਂਟਲੀ ਉਹਦੇ ਲਈ ਤਿਆਰ ਹੋ ਗਏ ਨੇ। ਸੋ ਕੱਲ ਸਕਾਟ ਬੈਸੈਂਟ ਨੇ ਇਹ ਗੱਲ ਕਹੀ, ਕਹਿੰਦੇ ਵੀ ਹੁਣ G7 ਵਾਲਿਆਂ ਨੇ ਸਾਡੇ ਲਈ ਨਾ ਕੀਤਾ ਤੇ ਅਸੀਂ ਵੀ ਕਹਿੰਦੇ ਹੁਣ ਰੈਸੀਪ੍ਰੋਕੇਟ ਕਰੀਏ ਤੇ ਅਸੀਂ ਜਿਹੜਾ ਇਹ ਸੈਕਸ਼ਨ 8-9 ਹੈਗਾ ਰਿਵੈਂਜ ਟੈਕਸ ਵਾਲਾ, ਇਹਨੂੰ ਡਰੋਪ ਕਰ ਦਈਏ। ਉਹਨਾਂ ਨੇ ਕੱਲ ਹੀ ਅਪੀਲ ਕੀਤੀ ਤੇ ਅਪੈਰੈਂਟਲੀ ਰਿਪਬਲਿਕਨ ਜਿਹੜੇ ਕਾਂਗਰਸ ਮੈਨ ਨੇ ਉਹਨਾਂ ਉਹ ਮੰਨ ਗਏ ਨੇ ਤੇ ਉਹਨਾਂ ਨੇ ਇਹ ਸੈਕਸ਼ਨ ਡਰੋਪ ਕਰ ਦੇਣਾ। ਸੋ
DST ਦਾ ਕੀ ਬਣੂਗਾ ਸੋ ਜੀ, ਜਿਹੜਾ ਡਿਜੀਟਲ ਸਰਵਿਸ ਟੈਕਸ ਹੈ ਜਿਹਦੀਆਂ ਹੁਣ ਅਦਾਇਗੀਆਂ 30 ਜੂਨ ਤੋਂ ਬਾਅਦ ਸ਼ੁਰੂ ਹੋ ਜਾਣੀਆਂ। ਕੈਨੇਡਾ ਨੇ ਅਜੇ ਵੀ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਕੈਨੇਡਾ ਵੱਲੋਂ ਡਿਜੀਟਲ ਸਰਵਿਸ ਟੈਕਸ, ਜਿਹਨੇ ਕਿ ਐਮਾਜ਼ੋਨ ਨੂੰ, ਨੈੱਟਫਲਿਕਸ ਨੂੰ, ਡਿਜ਼ਨੀ, ਜਿਹੜੇ ਇੱਦਾਂ ਦੇ ਔਨਲਾਈਨ ਪਲੈਟਫਾਰਮਸ ਨੇ ਉਹਨਾਂ ਨੂੰ ਇੰਪੈਕਟ ਕਰਨਾ, ਉਹ ਸਾਰੀਆਂ ਕੰਪਨੀਆਂ ਅਮਰੀਕਨ ਨੇ। ਹੁਣ ਜੇ ਡਿਜੀਟਲ ਸਰਵਿਸ ਟੈਕਸ ਨਹੀਂ ਹਟਾਇਆ ਜਾਂਦਾ ਤਾਂ ਕੀ ਜਿਹੜੀ ਸੈਕਸ਼ਨ 899 ਦੇ ਵਿੱਚ ਸੀਗਾ ਵੀ ਕੈਨੇਡੀਅਨ ਇਨਵੈਸਟਰ ਜਿਹੜੇ ਅਮਰੀਕਨ ਸਟਾਕਸ ਦੇ ਵਿੱਚ ਇਨਵੈਸਟ ਕਰਦੇ ਨੇ ਉਹਨਾਂ ਦਾ ਜਿਹੜਾ ਟੈਕਸ ਬਰਡਨ ਆ, ਕੀ ਉਹ ਉਸੇ ਤਰ੍ਹਾਂ ਬਣਿਆ ਰਹੇਗਾ, ਕੀ ਉਹਨੂੰ ਬਾਰਗੇਨਿੰਗ ਚਿੱਪ ਵਜੋਂ ਯੂਜ਼ ਕੀਤਾ ਜਾਏਗਾ? ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੀ US ਟ੍ਰੇਡ ਨਾਲ ਸੰਬੰਧਿਤ ਇੱਕ ਕਮੇਟੀ ਸਥਾਪਿਤ ਕੀਤੀ ਹੋਈ ਆ, ਉਹਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ, ਕਿਉਂਕਿ ਹੁਣ 21 ਜੁਲਾਈ ਦੀ ਡੈਡਲਾਈਨ ਵੀ ਆ ਵੀ 21 ਜੁਲਾਈ ਤੋਂ ਪਹਿਲਾਂ ਮਾਰਕ ਕਾਰਨੀ ਨੇ ਕਿਹਾ ਹੋਇਆ ਕਿ ਜੀ ਅਸੀਂ ਅਮਰੀਕਾ ਦੇ ਨਾਲ ਜਿਹੜੀ ਟ੍ਰੇਡ ਨੂੰ ਲੈ ਕੇ ਆਪਣੀ ਨੈਗੋਸੀਏਸ਼ਨ ਆ ਉਹਨੂੰ ਕਿਸੇ ਤਣ ਪੱਤਣ 'ਤੇ ਲੈ ਜਾਣਾ। ਸੋ ਕੀ ਹੁਣ ਇਹ ਬਾਰਗੇਨਿੰਗ ਦੇ ਤੌਰ 'ਤੇ ਡਿਜੀਟਲ ਸਰਵਿਸ ਟੈਕਸ ਨੂੰ ਯੂਜ਼ ਕੀਤਾ ਜਾਏਗਾ? ਕੀ ਇਹਨੂੰ ਬਰਕਰਾਰ ਰੱਖਿਆ ਜਾਏਗਾ, ਕਿਉਂਕਿ ਇਹ DST ਤੋਂ ਵੀ ਟਰੰਪ ਬੜੇ ਖਫਾ ਨੇ
ਵੀਰੇ ਜੀ। ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਹੀ ਸਨ ਤੇ ਉਹ ਜਦੋਂ ਵਾਈਟ ਹਾਊਸ ਜਾ ਕੇ ਡੋਨਲਡ ਟਰੰਪ ਨਾਲ ਮੁਲਾਕਾਤ ਕਰਕੇ ਆਏ ਸਨ, ਉਸ ਤੋਂ ਬਾਅਦ ਜਦੋਂ ਟ੍ਰੇਡ ਡੀਲ ਨੂੰ ਲੈ ਕੇ ਨੈਗੋਸੀਏਸ਼ਨ ਸ਼ੁਰੂ ਹੋਈ ਸੀ, ਉਦੋਂ ਜਿਹੜੇ ਮੈਸੇਜਸ ਆ ਰਹੇ ਸਨ, ਜੋ ਮੀਡੀਆ ਦੇ ਵਿੱਚ ਰਿਪੋਰਟਸ ਆ ਰਹੀਆਂ ਸਨ, ਉਹ ਬੜੀਆਂ ਪੋਜ਼ਿਟਿਵ ਸੀਗੀਆਂ। ਉੱਥੋਂ ਇੱਦਾਂ ਲੱਗ ਰਿਹਾ ਸੀ ਕਿ ਥਿੰਗਸ ਆਰ ਮੂਵਿੰਗ ਇਨ ਦਾ ਰਾਈਟ ਡਾਇਰੈਕਸ਼ਨ, ਬਹੁਤ ਜਲਦ ਕੋਈ ਵਧੀਆ ਖਬਰ ਆਏਗੀ। ਪਰ ਜਦੋਂ ਦੀ ਇਹ 30-day ਡੈਡਲਾਈਨ ਅਨਾਊਂਸ ਕੀਤੀ ਹੈ, G7 ਦੇ ਸਮਿਟ ਦੇ ਵਿੱਚ ਇਹ ਇਕਰਾਰਨਾਮਾ ਜਿਹਾ ਹੋਇਆ ਸੀ ਕਿ ਅਸੀਂ 30 ਦਿਨਾਂ ਦੇ ਅੰਦਰ ਕੁਝ ਕਰਾਂਗੇ, ਡੋਨਲਡ ਟਰੰਪ ਜਦੋਂ ਦੇ ਵਾਪਸ ਗਏ ਨੇ, ਜਦੋਂ ਦੀ ਆਹ 30-day ਵਾਲੀ ਨੈਗੋਸੀਏਸ਼ਨ ਸ਼ੁਰੂ ਹੋਈ ਹੈ, ਉਸ ਤੋਂ ਬਾਅਦ ਤੋਂ ਮੀਡੀਆ ਦੇ ਵਿੱਚ ਜਿਹੜੇ ਕੋਈ ਕਹਿ ਲਓ ਨਾ ਫੀਲਰਸ ਆ ਰਹੇ ਨੇ, ਜੋ ਇੱਕ ਇੱਕ ਜੋ ਇੱਕ ਪਰਸੈਪਸ਼ਨ ਬਿਲਡ ਹੋ ਰਹੀ ਹੈ, ਉਹ ਕੋਈ ਬਹੁਤ ਹੀ ਉਤਸ਼ਾਹਜਨਕ ਹੈ ਨਹੀਂ। ਉਹ ਇੱਦਾਂ ਲੱਗ ਰਿਹਾ ਕਿ ਵੀ 30 ਦਿਨਾਂ ਦੇ ਅੰਦਰ ਅੰਦਰ ਡੀਲ ਕਰਨੀ ਸ਼ਾਇਦ ਉਹ ਮੁਮਕਿਨ ਨਾ ਹੋ ਸਕੇ। ਮਾਰਕ ਕਾਰਨੀ ਵੀ ਯੂਰਪ ਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਵੀ ਐਨੀਥਿੰਗ
ਥੋੜ੍ਹਾ ਜਿਹਾ ਵਾਟਰ ਡਾਊਨ
ਕੀਤਾ ਸੀਗਾ
ਵਾਸੂ ਜੀ। ਹੁਣ ਮਾਰਕ ਕਾਰਨੀ ਨੇ ਪਿਛਲੇ ਦਿਨੀ ਕੈਨੇਡਾ ਦੇ ਜਿਹੜੇ ਅੰਬੈਸਡਰ ਨੇ ਵਾਸ਼ਿੰਗਟਨ ਦੇ ਵਿੱਚ, ਕ੍ਰਿਸਟਨ ਹਿਲਮਨ, ਉਹਨਾਂ ਨੂੰ ਪੁਆਇੰਟ ਪਰਸਨ ਅਪੁਆਇੰਟ ਕੀਤਾ ਸੀ ਨਾ, ਚੀਫ ਨੈਗੋਸ਼ੀਏਟਰ, ਲੀਡ ਟ੍ਰੇਡ ਨੈਗੋਸ਼ੀਏਟਰ, ਜਿਨ੍ਹਾਂ ਨੇ ਇਹ ਸਾਰੀ ਗੱਲਬਾਤ ਅਮਰੀਕਾ ਦੇ ਵਿੱਚ ਹੁਣ ਵਿਢਣੀ ਆ। ਉਹਨਾਂ ਨੇ ਇਹ ਗੱਲ ਹਾਈਲਾਈਟ ਕੀਤੀ ਆ ਕ੍ਰਿਸਟਨ ਹਿਲਮਨ ਨੇ ਇਸੇ ਹਫ਼ਤੇ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਕਿ ਡੋਨਲਡ ਟਰੰਪ ਟੈਰਿਫ ਦੇ ਨਾਲ ਇੰਨੇ ਜ਼ਿਆਦਾ ਉਹਨਾਂ ਨੂੰ ਪਸੰਦ ਨੇ ਟੈਰਿਫ ਵੀ, ਇਸ ਗੱਲ ਦਾ ਕੋਈ ਲੱਗਦਾ ਨਹੀਂ ਵੀ 21 ਤਰੀਕ ਤੋਂ ਪਹਿਲਾਂ ਨੋ ਮੈਟਰ ਕੈਨੇਡਾ ਕੀ ਤਜਵੀਜ਼ ਰੱਖਦਾ ਕਿ 21 ਜੁਲਾਈ ਤੋਂ ਪਹਿਲਾਂ ਟਰੰਪ ਕੋਈ ਟੈਰਿਫ ਹਟਾ ਦੇਣਗੇ, ਇਹਦੇ ਆਸਾਰ ਬਹੁਤ ਘੱਟ ਨੇ।
ਐਗਜੈਕਟਲੀ,
ਅਤੇ ਵੱਖੋ ਵੱਖਰੇ ਬਿਜ਼ਨਸ ਗਰੁੱਪਸ, ਬਿਜ਼ਨਸ ਲੀਡਰ ਜਿਹੜੇ ਹੋਰ ਟ੍ਰੇਡ ਨੂੰ ਬੜਾ ਕਲੋਜ਼ਲੀ ਵਾਚ ਕਰਦੇ ਨੇ ਉਹਨਾਂ ਦਾ ਵੀ ਇਹ ਮੰਨਣਾ।
ਯਾ ਸੋ ਇਹ ਕਿਹਾ ਜਾ ਰਿਹਾ ਕਿ ਜਿਹੜੀ ਵੀ ਕੋਈ ਡੀਲ ਹੁੰਦੀ ਆ ਉਹ ਜੇ 30 ਦਿਨਾਂ 'ਚ ਹੋ ਜਾਵੇ ਤਾਂ ਬਹੁਤ ਵਧੀਆ ਗੱਲ, ਪਰ ਜਿਹੜੀ ਵੀ ਕੋਈ ਡੀਲ ਹੋਵੇ ਭਾਵੇਂ 30 ਦਿਨਾਂ 'ਚ ਹੋਵੇ ਭਾਵੇਂ ਉਹ 3 ਮਹੀਨਿਆਂ ਦੇ ਵਿੱਚ ਹੋਵੇ, ਉਹਦੇ ਵਿੱਚ ਕੋਈ ਨਾ ਕੋਈ ਟੈਰਿਫ ਤਾਂ ਡੋਨਲਡ ਟਰੰਪ ਰੱਖਣਗੇ। ਇਹ ਬਾਰ ਬਾਰ ਇਹ ਜਿਹੜੇ ਫੀਲਰਸ ਆ ਰਹੇ ਨੇ, ਪਰ ਇੱਥੇ ਸਾਡੇ ਯੂਨੀਫਾਰਮ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਇਦਾਂ ਦੀ ਕੋਈ ਵੀ ਡੀਲ ਨਹੀਂ ਐਕਸੈਪਟ ਕਰਨੀ ਚਾਹੀਦੀ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਟੋਮੋਬਾਈਲ ਟੈਰਿਫ ਹੋਵੇ। ਫਿਰ ਵਿਜੇ ਜੀ, ਡੇਅਰੀ ਸੈਕਟਰ ਦਾ ਜਿਹੜਾ ਸਪਲਾਈ ਮੈਨੇਜਮੈਂਟ ਪ੍ਰੋਟੈਕਸ਼ਨ ਸਿਸਟਮ ਹੈਗਾ, ਜਿਹੜਾ ਸਪਲਾਈ ਮੈਨੇਜਮੈਂਟ ਸਿਸਟਮ ਜਿਹਦੇ ਵਿੱਚ ਟੈਰਿਫ ਰੇਟ ਕੋਟਾਸ ਨੇ, ਉਹਨੂੰ ਪ੍ਰੋਟੈਕਟ ਕਰਨ ਵਾਸਤੇ ਤਾਂ ਅਸੀਂ ਆਪਣੇ ਕਾਨੂੰਨ ਪਾਸ ਕਰ ਲਿਆ ਪਾਰਲੀਮੈਂਟ ਦੇ ਵਿੱਚ। ਅਸੀਂ
ਇਨਫੈਕਟ ਜਿਹੜਾ ਇਸ ਨਵੀਂ ਬਣੀ ਸਰਕਾਰ ਦਾ ਪਹਿਲਾ ਕਾਨੂੰਨ ਜਿਹੜਾ ਪਾਸ ਹੋ ਕੇ ਜਿਹੜਾ ਲਾਅ ਬਣਿਆ, ਪਹਿਲਾ ਬਿੱਲ,
ਪਹਿਲਾਂ
ਸਭ ਤੋਂ ਦ ਵੈਰੀ ਫਰਸਟ ਵਨ ਦੈਟ ਹੈਪਨ, ਉਹ ਸਪਲਾਈ ਡੇਅਰੀ ਸਪਲਾਈ ਚੇਨ ਮੈਨੇਜਮੈਂਟ ਇਨ ਦਾ ਡੇਅਰੀ ਐਂਡ ਦੀ ਪੋਲਟਰੀ ਸੈਕਟਰ, ਉਹਨੂੰ ਨੈਗੋਸੀਏਸ਼ਨ ਦੇ ਤੌਰ 'ਤੇ ਇਸਤੇਮਾਲ ਨਾ ਕਰਨਾ, ਉਹ ਵਾਲਾ ਜਿਹੜਾ ਬਿੱਲ ਸੀ ਉਹ ਪਾਸ ਹੋਇਆ, ਉਹਨੂੰ ਅਸੀਂ ਹੋਰ ਬਿਲਕੁਲ ਕਲੋਜ਼ ਆਫ ਕਰ ਲਿਆ।
ਬਲਾਕ ਨੇ ਉਹ ਬਿੱਲ ਪੇਸ਼ ਕੀਤਾ ਸੀ ਤੇ ਉਹਨੂੰ ਫਾਸਟ ਟਰੈਕ ਕਰਕੇ ਸਾਰੀਆਂ ਪਾਰਟੀਆਂ ਨੇ ਪਾਸ ਕੀਤਾ, ਕਿਉਂਕਿ ਕੁਬੈਕ ਦੇ ਵਿੱਚ ਸੀਟਾਂ ਬਹੁਤ ਨੇ।
ਬਿਲਕੁਲ,
ਇਹ ਸੱਚ ਹੈ, ਕਿਉਂਕਿ ਸਾਰੀਆਂ ਧਿਰਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਵੀ ਅਸੀਂ ਇੱਕ ਇੱਡੀ ਵੱਡੀ ਟ੍ਰੇਡ ਨੈਗੋਸੀਏਸ਼ਨ ਤੋਂ ਪਹਿਲਾਂ ਆਪਣੇ ਹੀ ਹੱਥ ਕਿਉਂ ਵੱਢਣ ਜਾ ਰਹੇ ਹਾਂ? ਤੁਸੀਂ ਇੱਕ ਜਿਹੜਾ ਮੇਨ ਤੁਹਾਡਾ ਬਾਰਗੇਨਿੰਗ ਚਿੱਪ ਹੋ ਸਕਦਾ ਸੀ, ਤੁਸੀਂ ਉਹਨੂੰ ਆਫ ਦਾ ਟੇਬਲ ਕਿਉਂ ਕਰ ਰਹੇ ਹੋ?
ਜੀ, ਅੱਛਾ ਵਾਸੂ ਜੀ, ਇੱਕ ਗੱਲ ਹੋਰ ਨਾਲ ਹੀ ਸਾਂਝੀ ਕਰ ਲਈਏ, ਕਿਉਂਕਿ ਜਿਹੜਾ ਬਿੱਲ C5 ਆ ਉਹ ਪਾਸ ਹੋ ਗਿਆ, ਉਹਦੇ ਬਾਰੇ ਕੁਇਕਲੀ ਗੱਲ ਕਰਦੇ ਹਾਂ, ਕਿਉਂਕਿ ਮੁੱਖ ਦੀ ਗੱਲ ਇਹ, ਅੱਜ BC ਦੇ ਪ੍ਰੀਮੀਅਰ DVDB ਨੇ ਗੱਲ ਕੀਤੀ ਆ, ਜਿਹੜੇ ਟੈਂਕਰ ਬੈਨ ਦਾ ਆਪਾਂ ਜ਼ਿਕਰ ਕਰਦੇ ਆਏ ਹਾਂ ਨਾ, ਨੌਰਥ ਕੋਸਟ 'ਤੇ ਟੈਂਕਰ ਬੈਨ ਲੱਗਿਆ ਹੋਇਆ,
ਉਹਨੂੰ ਸਪੋਰਟ ਕਰ
ਸਪੋਰਟ ਕਰਦੇ ਨੇ, ਕਹਿੰਦਾ ਟੈਂਕਰ ਬੈਨ ਲੱਗਿਆ ਰਹਿਣਾ ਚਾਹੀਦਾ, ਸੋ ਉਹਦੀ ਗੱਲ ਕਰਦੇ ਹਾਂ। ਅੱਛਾ ਵਾਸੂ ਜੀ, ਬਿੱਲ C5 ਕੱਲ੍ਹ ਸੈਨੇਟ ਦੇ ਵਿੱਚੋਂ ਪਾਸ ਹੋ ਗਿਆ, ਕੱਲ੍ਹ ਸ਼ਾਮੀ ਇਸ ਨੂੰ ਸ਼ਾਹੀ ਪ੍ਰਵਾਨਗੀ ਵੀ ਮਿਲ ਗਈ, ਸੋ C5 ਹੁਣ ਕਾਨੂੰਨ ਬਣ ਚੁੱਕਾ ਹੈ, ਵਨ ਕੈਨੇਡੀਅਨ ਇਕਾਨਮੀ ਐਕਟ ਜਿਹੜਾ ਇਹ ਪੇਸ਼ ਕੀਤਾ ਗਿਆ ਸੀ। ਮਾਰਕ ਕਾਰਨੀ ਦੀ ਇਹ ਇੱਛਾ ਸੀ ਕਿ 1 ਜੁਲਾਈ ਤੋਂ ਪਹਿਲਾਂ ਇਸ ਮਤੇ ਨੂੰ ਪਾਸ ਕਰਕੇ ਕਾਨੂੰਨ ਬਣਵਾਇਆ ਜਾਵੇ। ਮੁਖਾਲਫਤ ਬੜੀ ਹੋਈ, ਪਿਛਲੇ ਦਿਨਾਂ 'ਚ ਅਸੀਂ ਬਹੁਤ ਡੀਟੇਲ 'ਚ ਇਹਦੇ ਬਾਰੇ ਸਾਰੀ ਗੱਲਬਾਤ ਕੀਤੀ ਆ, ਪਰ ਆਖਿਰਕਾਰ ਕੱਲ੍ਹ ਇਹ ਬਿੱਲ ਸੈਨੇਟ ਦੇ ਵਿੱਚੋਂ ਵੀ ਪਾਸ ਹੋ ਗਿਆ ਬਿਨਾਂ ਕਿਸੇ ਤਰਮੀਮ ਦੇ, ਵਿਦਆਊਟ ਐਨੀ ਅਮੈਂਡਮੈਂਟਸ, ਅਤੇ ਉਸ ਤੋਂ ਮਗਰੋਂ ਕਾਨੂੰਨ ਬਣ ਗਿਆ। ਅਤੇ ਕੱਲ੍ਹ ਮੁਖਾਲਫਤ ਤਾਂ ਇਹਦੇ ਬਾਰੇ ਭਾਵੇਂ ਹੋਈ, ਪਰ ਜਿਹੜੀ ਵੋਟਿੰਗ ਹੋਈ ਆ ਉਹ ਜਿਹੜੀ ਐਕਸਟੈਂਡਿੰਗ ਰਿਕਾਰਡਿਡ ਵੋਟ ਹੁੰਦੀ ਆ ਉੱਦਾਂ ਦੀ ਨਹੀਂ ਕੀਤੀ ਗਈ, ਇਹ ਡਿਵੀਜ਼ਨ 'ਤੇ ਵੋਟ ਹੋਈ। ਉਹਦਾ ਅਰਥ ਇਹ ਆ ਕਿ ਜਦੋਂ ਕਿਸੇ ਵੀ ਮਤੇ 'ਤੇ ਮੁਖਾਲਫਤ ਕਰਨ ਵਾਲੇ ਮੈਂਬਰਸ ਦੀ ਗਿਣਤੀ ਥੋੜ੍ਹੀ ਹੋਵੇ, ਉਹ ਇੰਨੀ ਕੀ ਹੋਵੇ ਵੀ ਉਹਦੇ ਨਾਲ ਕੋਈ ਅਲਟੀਮੇਟ ਨਤੀਜੇ ਦੇ ਉੱਪਰ ਫਰਕ ਨਹੀਂ ਪੈਣ ਵਾਲਾ, ਤਾਂ ਫਿਰ ਉਹ ਔਨ ਡਿਵੀਜ਼ਨ ਵੀ ਬੇਸਿਕਲੀ ਇੱਕ ਉਹਨੂੰ ਔਨ ਡਿਵੀਜ਼ਨ ਅਡੋਪਟ ਕਰ ਲਿਆ ਜਾਂਦਾ ਮਤੇ ਨੂੰ।
ਸੋ ਸੇਮ ਜਿਵੇਂ ਹਾਊਸ ਆਫ ਕਾਮਨਸ ਦੇ ਵਿੱਚ ਥਰੋਨ ਸਪੀਚ ਦੇ ਮਤੇ ਦੇ ਉੱਤੇ ਵੋਟਿੰਗ ਹੋਈ ਸੀ,
ਬਿਲਕੁਲ ਬਿਲਕੁਲ,
ਉਦੋਂ ਵੀ ਰਿਕਾਰਡਿਡ ਵੋਟ ਵਾਸਤੇ, ਸੋ ਹਾਊਸ ਲੀਡਰ ਨੇ ਕਿਹਾ ਸੀ ਕਿ ਅਸੀਂ ਡਿਵੀਜ਼ਨ 'ਤੇ ਇਹਨੂੰ ਪਾਸ ਕਰਾ ਲਈਏ, ਅਤੇ ਉਸ ਤੋਂ ਬਾਅਦ ਸਪੀਕਰ ਨੇ ਪੁੱਛਿਆ ਹਾਂਜੀ ਵੀ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ, ਅਤੇ ਕੋਈ ਵੀ ਉੱਠ ਕੇ ਬੋਲਿਆ ਹੀ ਨਹੀਂ ਸੀ ਕਿ ਹਾਂਜੀ ਸਾਨੂੰ ਰਿਕਾਰਡਿਡ ਵੋਟ ਚਾਹੀਦੀ ਹੈ।
ਜੀ ਜੀ ਜੀ।
ਸੋ ਉਸੇ ਤਰ੍ਹਾਂ ਸੈਨੇਟ ਦੇ ਵਿੱਚ ਵੀ ਬਿੱਲ C5 ਨੂੰ ਡਿਵੀਜ਼ਨ ਨਾਲ ਹੀ ਪਾਸ ਕਰ ਦਿੱਤਾ ਗਿਆ ਹੈ।
ਜੀ, ਸੋ ਇਹਦਾ ਮਤਲਬ ਹੁਣ ਇਹ ਹੈ ਵਾਸੂ ਜੀ ਕਿ ਜਿਹੜੇ ਕੋਈ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੇ ਉਹਨਾਂ ਨੂੰ ਫਾਸਟ ਟਰੈਕ ਕਰਨ ਦੀ ਇੱਕ ਜਿਹੜੀ ਪਾਵਰ ਹੈ ਉਹ ਕੈਬਨਿਟ ਨੂੰ ਮਿਲ ਗਈ ਆ। ਨੇਸ਼ਨ ਬਿਲਡਿੰਗ ਪ੍ਰੋਜੈਕਟਸ ਬਾਰੇ ਪਹਿਲਾਂ ਹੀ ਮਾਰਕ ਕਾਰਨੀ ਜ਼ਿਕਰ ਕਰ ਚੁੱਕੇ ਨੇ, ਅਸੀਂ ਵੀ ਬਹੁਤ ਵਾਰ ਉਹਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਕਿ ਭਾਵੇਂ ਉਹ ਇਲੈਕਟ੍ਰੀਸਿਟੀ ਗ੍ਰਿਡਸ ਹੋਣ, ਈਸਟ ਵੈਸਟ ਐਨਰਜੀ ਕੋਰੀਡੋਰ ਹੋਣ, ਕੋਈ ਪੋਰਟਸ ਬਣਨੇ ਨੇ, ਕਿਸੇ ਤਰ੍ਹਾਂ ਦੀ ਕੋਈ ਹੋਰ ਇਸ ਤਰ੍ਹਾਂ ਦੇ ਰੇਲ ਨੈਟਵਰਕਸ, ਰੋਡ ਨੈਟਵਰਕ ਦੇ ਵਿੱਚ ਜੇ ਕੋਈ ਪਸਾਰ ਕਰਨਾ, ਟਰੇਡ ਕੋਰੀਡੋਰਸ ਨੂੰ ਬਿਹਤਰ ਕਰਨਾ, ਉਹ ਸਾਰੀਆਂ ਚੀਜ਼ਾਂ ਹੋ ਗਈਆਂ ਨੇ। ਅਤੇ ਇੰਟਰ ਪ੍ਰੋਵਿੰਸ਼ੀਅਲ ਟਰੇਡ ਬੈਰੀਅਰਸ ਦੇ ਵਿੱਚ ਕੋਈ ਵੀ ਜਿਹੜੇ ਫੈਡਰਲ ਰੁਕਾਵਟਾਂ ਨੇ ਉਹ ਵੀ ਹੁਣ ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਉਹ ਲਾਗੂ, ਉਹ ਹੁਣ ਹਟ ਗਈਆਂ ਨੇ। ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਟਿਮ ਹਾਡਸਨ, ਉਹਨਾਂ ਨੇ ਕੱਲ੍ਹ ਟੋਰੋਂਟੋ ਦੇ ਵਿੱਚ ਗੱਲ ਕਰਦਿਆਂ ਕਿਹਾ, ਕਹਿੰਦੇ ਇਸ ਬਿੱਲ ਦੇ ਨਾਲ ਹੁਣ ਜਿਹੜਾ ਫੋਕਸ ਹੈ ਨਾ ਇਹ ਹੁਣ ਡਿਲੇਜ਼ ਤੋਂ ਡਿਲੀਵਰੀ ਵਾਲੇ ਪਾਸੇ ਨੂੰ ਹੋ ਜਾਣਾ, ਵੀ ਪ੍ਰੋਜੈਕਟਸ, ਕਹਿੰਦੇ ਫੋਕਸ ਹੁਣ ਇਹ ਨਹੀਂ ਹੋਣਾ ਵੀ ਇਹ ਕੰਮ, ਇੱਕ ਫੋਕਸ ਇਹ ਕੀਤਾ ਨਾ ਇਹਨੂੰ ਕਿਵੇਂ ਕੀਤਾ ਜਾ ਸਕਦਾ। ਪਹਿਲਾਂ ਹੁੰਦਾ ਸੀ ਵੀ ਇਹ ਕੀਤਾ ਵੀ ਜਾ ਸਕਦਾ ਕਿ ਨਹੀਂ, ਵੀ ਜਿਹੜੀ ਉਹ ਸਰਟਨਟੀ ਆ ਉਹ ਬਿਜ਼ਨਸਿਸ ਵਾਸਤੇ ਬਹੁਤ, ਇੱਕ ਇਨਵੈਸਟਰਸ ਵਾਸਤੇ ਇੱਕ ਬਹੁਤ ਸਿੱਧਾ ਪੱਧਰਾ ਰਾਹ ਪ੍ਰਦਾਨ ਕਰੇਗੀ।
ਯਾ, ਸੋ ਵਿਜੇ ਜੀ, ਜਿਹੜੀ ਕੱਲ੍ਹ ਡਿਬੇਟ ਵਗੈਰਾ ਹੁੰਦੀ ਰਹੀ, ਸੋ ਜਿਹੜੇ ਸੈਨੇਟਰਸ ਇਹਦੀ ਮੁਖਾਲਫਤ ਕਰ ਰਹੇ ਨੇ, ਜਿਹੜੇ ਸਵਾਲ ਚੁੱਕ ਰਹੇ ਨੇ, ਜ਼ਿਆਦਾਤਰ ਇੰਡੀਜਨਸ ਸੈਨੇਟਰ ਸਨ, ਕਿਉਂਕਿ ਉਹਨਾਂ ਦਾ ਜੋ ਜਿਵੇਂ ਆਪਾਂ ਇੱਥੇ ਸੂਬੇ ਦੇ ਵਿੱਚ ਦੇਖਿਆ ਜਦੋਂ ਉਦੋਂ ਉਹਦਾ ਵਿਰੋਧ ਹੋਇਆ, ਇੰਡੀਜਨਸ ਭਾਈਚਾਰਿਆਂ ਦਾ ਕਹਿਣਾ ਸੀ ਵੀ ਸਾਡੇ ਨਾਲ ਕੌਂਸਲਟੇਸ਼ਨ ਕੀਤੀ ਜਾਵੇ, ਵੀ ਸਾਡੇ ਨਾਲ ਸਾਨੂੰ ਕਿਤੇ ਤੁਸੀਂ ਦਰਕਿਨਾਰ ਨਾ ਕਰ ਦੇਣਾ। ਸੋ ਇਹਦੇ ਬਾਰੇ ਇਹਨੂੰ ਕਹਿ ਲਓ ਵੀ ਉਹਨਾਂ ਨੂੰ ਰੀਅਸ਼ੋਰ ਕਰਨ ਵਾਸਤੇ ਮਾਰਕ ਕਾਰਨੀ ਆਪ ਕਹਿ ਚੁੱਕੇ ਨੇ ਕਿ 17 ਜੁਲਾਈ ਤੋਂ ਇਸ ਬਿੱਲ ਨਾਲ ਸੰਬੰਧਿਤ ਇਨਫੋਰਮੇਸ਼ਨ ਸੈਸ਼ਨਸ ਰੱਖੇ ਜਾਣਗੇ, ਤੇ ਉਹਨਾਂ ਨੂੰ ਆਪ ਪਰਸਨਲੀ ਲੀਡ ਕਰਨਗੇ
ਪ੍ਰਧਾਨ ਮੰਤਰੀ।
ਸੋ ਕਹਿੰਦੇ ਵੀ ਇਸ ਤੋਂ ਜ਼ਿਆਦਾ ਹੋਰ ਕੀ ਗਰੰਟੀ ਦੇ ਸਕਦੇ ਹਾਂ। ਪਰ ਸੈਨੇਟ ਦੇ ਵਿੱਚ ਕੱਲ੍ਹ ਇੱਕ ਤਾਂ ਇਹ ਗੱਲ ਕੀਤੀ ਕਿ ਇੰਡੀਜਨਸ ਭਾਈਚਾਰਿਆਂ ਵੱਲੋਂ ਕੌਂਸਲਟੇਸ਼ਨ ਨੂੰ ਲੈ ਕੇ, ਦੂਜੀ ਗੱਲ ਕੁਝ ਸੈਨੇਟਰਸ ਨੇ ਸਵਾਲ ਇਹ ਚੁੱਕਿਆ ਵੀ ਸਾਨੂੰ ਇਹ ਕਿੱਦਾਂ ਕਿਹਾ ਜਾ ਰਿਹਾ ਵੀ ਇਸ ਵੇਲੇ ਕ੍ਰਾਈਸਿਸ ਦਾ ਮਾਹੌਲ ਹੈ, ਐਮਰਜੈਂਸੀ ਹੈ। ਕਹਿੰਦੇ ਵੀ ਕਿ ਸੱਚੀ ਮੁੱਚੀ ਏਡਾ ਵੱਡਾ ਕ੍ਰਾਈਸਿਸ ਦਾ ਮਾਹੌਲ ਹੈਗਾ ਕਿ ਸੱਚੀ ਮੁੱਚੀ ਏਡੀ ਵੱਡੀ ਐਮਰਜੈਂਸੀ ਹੈ ਕਿ ਅਸੀਂ ਇੰਨੀ ਤੇਜ਼ੀ ਨਾਲ ਇੰਨਾ ਵੱਡਾ ਬਿੱਲ ਪਾਸ ਕਰ ਦਈਏ
GDP ਨੰਬਰਸ
ਦੇ। ਪਰ ਵਿਜੇ ਜੀ, ਮੈਨੂੰ ਇਦਾਂ ਲੱਗਦਾ ਕਿ ਜਿਹੜਾ ਇਹ ਸਵਾਲ ਹੈ ਇਹ ਇਲੈਕਸ਼ਨ ਤੋਂ ਪਹਿਲਾਂ ਪੁੱਛਿਆ ਜਾਣਾ ਚਾਹੀਦਾ।
ਐਗਜੈਕਟਲੀ, ਯੈਸ। ਉਦੋਂ ਕਿੰਨੀ ਵਾਰ ਇਹ ਗੱਲ ਕੀਤੀ, ਚਲੋ ਹੁਣ ਉਹਦੇ ਨਾਲ ਸੰਬੰਧਿਤ ਕਈ ਹੋਰ ਜਿਹੇ,
ਮਤਲਬ ਅਸੀਂ ਇਹੀ ਕਹਿੰਦੇ ਰਹੇ ਵੀ ਡੋਨਲਡ ਟਰੰਪ ਆ ਗਏ ਸਾਰਾ ਕੁਝ ਭੁੱਲ ਜਾਓ, ਵੀ ਸਿਰਫ ਇੱਕੋ ਹੀ ਫੋਕਸ ਹੈ ਵੀ ਇਸ ਵੇਲੇ ਵਰਲਡ ਵਾਰ 2 ਤੋਂ ਬਾਅਦ ਇੱਦਾਂ ਦਾ ਕ੍ਰਾਈਸਿਸ ਕਦੇ ਬਣਿਆ ਹੀ ਨਹੀਂ, ਤੇ ਵੀ ਇਹ ਤੋਂ ਨਿਜਾਤ ਪਾਉਣ ਲਈ ਤੁਹਾਨੂੰ ਇੱਕੋ ਹੀ ਤੁਹਾਡੇ ਕੋਲ ਸੋਲੂਸ਼ਨ ਹੈ ਕਿ ਮਾਰਕ ਕਾਰਨੀ ਨੂੰ ਪ੍ਰਾਈਮ ਮਿਨਿਸਟਰ ਬਣਾਓ।
ਜੀ,
ਕੈਨੇਡੀਅਨਸ ਨੇ ਆਪਣਾ ਮੈਂਡੇਟ ਦਿੱਤਾ, ਮਾਰਕ ਕਾਰਨੀ ਸਾਡੇ ਪ੍ਰਧਾਨ ਮੰਤਰੀ ਬਣੇ ਨੇ, ਅਜੇ ਤੱਕ ਸਾਰੇ ਵਧੀਆ ਵਧੀਆ ਕਦਮ ਉਹ ਚੁੱਕ ਰਹੇ ਨੇ।
ਜੀ,
ਹੁਣ ਸਮਾਂ ਇਹ ਸਵਾਲ ਪੁੱਛਣ ਦਾ ਹੈ ਨਹੀਂ।
ਕਰੈਕਟ,
ਦੈਟ ਸ਼ਿਪ ਹੈ ਸੇਲ। ਸੋ ਹੁਣ ਜੇ ਉਹ ਕੋਈ ਆਪਣੀ ਜਿਹੜੀ ਮੈਂਡੇਟ ਤੁਸੀਂ ਉਹਨਾਂ ਨੂੰ ਦਿੱਤੀ ਸੀ ਵੀ ਤੁਸੀਂ ਇਕਨੋਮੀ ਨੂੰ ਰਿਫੋਰਮ ਕਰੋ ਜੀ, ਇਹਦੇ ਵਿੱਚ ਤੁਸੀਂ ਇਨਫਰਾਸਟ੍ਰਕਚਰ ਦੇ ਉੱਤੇ ਫੋਕਸ ਕਰੋ, ਨੈਚੁਰਲ ਰਿਸੋਰਸਿਸ ਨੂੰ ਹੋਰ ਤੁਸੀਂ ਡਿਵੈਲਪ ਕਰੋ, ਉਹ ਜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਸੋਚ ਵੀ ਅੜਿੱਕੇ ਡਾ ਰਹੇ ਹੋ, ਤੁਸੀਂ ਕੰਮ ਨਹੀਂ ਕਰਨ ਦੇ ਰਹੇ।
ਹੁਣ ਦੂਜੀ ਦੇਖਣ ਵਾਲੀ ਗੱਲ ਇਹ ਹੋਣੀ ਵਾਸੂ ਜੀ, ਇਸ ਬਿੱਲ ਨੂੰ ਅੱਗੇ ਕਾਨੂੰਨ ਬਣਵਾ ਕੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦੀ ਜਿਹੜੀ ਕਾਗਜ਼ੀ ਕਾਰਵਾਈ ਹੈ ਬਿੱਲ, ਉਹ ਤਾਂ ਹੋ ਗਈ। ਹੁਣ ਇਸ ਬਿੱਲ ਨੂੰ ਲਾਗੂ ਕਰਨਾ ਕਿੰਨਾ ਕੁ ਆਸਾਨ ਰਹੇਗਾ, ਜਿਹੜੇ ਜਿਹੜੇ ਪ੍ਰੋਜੈਕਟਸ ਕੋਈ ਕੈਬਨਿਟ ਵੱਲੋਂ ਜਿਉਂ ਜਿਉਂ ਉਹਨਾਂ ਨੂੰ ਡੈਜ਼ੀਗਨੇਟ ਕੀਤਾ ਜਾਂਦਾ ਵੀ ਇਹ ਫਾਸਟ ਟਰੈਕ ਕਰੋ, ਕੋਈ ਲਿਟੀਗੇਸ਼ਨ ਵਾਲਾ ਮਸਲਾ ਤਾਂ ਨਹੀਂ ਖੜ੍ਹਾ ਹੁੰਦਾ, ਕੋਈ ਕੀ ਇਹ ਉਸੇ ਹੀ ਇੰਪੈਕਟ ਦੇ ਨਾਲ ਲਾਗੂ ਵੀ ਹੋ ਸਕੇਗਾ ਕਿ ਨਹੀਂ, ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ। ਪਰ ਇੱਕ ਗੱਲ ਇਹ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਿਹੜੇ ਜਿਹੜੇ ਪ੍ਰੋਜੈਕਟਸ ਇਸ ਫਾਸਟ ਟਰੈਕਿੰਗ ਰਾਹੀਂ ਵਿੱਢੇ ਜਾਣੇ ਨੇ, ਹੁਣ ਉਹ ਰਾਤੋਂ ਰਾਤ ਨਹੀਂ ਬਣ ਜਾਣੇ ਜਦੋਂ ਤੱਕ ਉਹਨਾਂ ਦੀਆਂ ਅਰਜ਼ੀਆਂ ਆਉਂਦੀਆਂ ਨੇ। ਈਵਨ ਜਿਹੜੇ ਸ਼ਵਲ ਰੈਡੀ ਪ੍ਰੋਜੈਕਟਸ ਵੀ ਨੇ ਵਾਸੂ ਜੀ, ਜੇ ਉਹਨਾਂ ਦੇ ਉੱਪਰ ਕੰਮਕਾਜ ਸ਼ੁਰੂ ਜਦੋਂ ਹੋਣਾ, ਉਹਨਾਂ ਨੂੰ ਵੀ ਮੁਕੰਮਲ ਹੁੰਦਿਆਂ ਹੁੰਦਿਆਂ ਉਹਨਾਂ ਦਾ ਜਿਹੜਾ ਫੁੱਲ ਐਕਸਟੈਂਟ ਆਫ ਇਕਨੋਮਿਕ ਇੰਪੈਕਟ ਅਤੇ ਬੈਨੀਫਿਟ ਆ, ਉਹ ਵੀ ਆਉਂਦਿਆਂ ਆਉਂਦਿਆਂ ਟਾਈਮ ਲੱਗਣਾ। ਸੋ ਅਗਲੇ ਇਲੈਕਸ਼ਨ, ਅਗਲਾ ਫੈਡਰਲ ਇਲੈਕਸ਼ਨ, ਉਹਦੇ ਵਿੱਚ ਵੀ ਦੇਖਿਓ ਇਹੋ ਜਿਹੀਆਂ ਗੱਲਾਂ ਦੇ ਉੱਪਰ ਹੀ ਉਹ ਚੋਣਾਂ ਲੜੀਆਂ ਜਾਣ।
ਮੈਂ 15 ਸਕਿੰਟ ਲੈ ਕੇ ਗੱਲ ਕਰਨਾ ਚਾਹੁੰਦਾ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਦੋਂ ਇਹ ਪ੍ਰੋਜੈਕਟਸ ਹੁਣ ਕਾਗਜ਼ੀ ਤੌਰ 'ਤੇ ਜਿਹੜਾ ਇਹ ਸਾਰੇ ਪਾਸ ਕਰ ਦਿੱਤੇ ਜਾਣਗੇ, ਅਪਰੂਵ ਕਰ ਦਿੱਤੇ ਜਾਣਗੇ, ਜਦੋਂ ਫਰਜ਼ ਕਰੋ ਵੀ ਕੋਈ ਪਾਈਪਲਾਈਨ ਪਾਸ ਕਰ ਦਿੱਤੀ ਜਾਂਦੀ ਹੈ ਅਪਰੂਵ, ਉਹਦੇ ਜਦੋਂ ਕੰਸਟਰਕਸ਼ਨ ਸ਼ੁਰੂ ਹੋਣੀ ਹੈ, ਸਾਨੂੰ ਪਤਾ ਕਿ ਇੱਥੇ ਬਹੁਤ ਸਾਰੇ ਇੰਡੀਜਨਸ ਭਾਈਚਾਰੇ ਜਿਹੜੇ ਉਸ ਪ੍ਰੋਜੈਕਟ ਦੇ ਖਿਲਾਫ ਹੁੰਦੇ ਨੇ
ਜੀ ਜੀ,
ਉਹ ਫਿਰ ਪ੍ਰੋਟੈਸਟ ਕਰਨ 'ਤੇ ਆ ਜਾਂਦੇ ਆ,
ਕਰੈਕਟ,
ਅਤੇ ਰੇਲ ਗੱਡੀਆਂ ਰੋਕ ਦਿੱਤੀਆਂ ਜਾਂਦੀਆਂ, ਅਤੇ ਕਈ ਵਾਰ ਤਾਂ ਵੈਂਡਲਿਜ਼ਮ ਦੀ ਘਟਨਾਵਾਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਹੁਣ ਇਹਦੇ ਨਾਲ ਗੱਲ ਜੋੜ ਕੇ ਦੇਖੋ ਕਿ ਜਿਹੜੇ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੇ ਇਸ ਵੇਲੇ ਗੈਰੀ ਆਨੰਦ ਸਾਂਗਰੀ, ਉਹਨਾਂ ਨੇ ਇਹ ਕਿਹਾ ਸੀ ਕਿ ਇਸ ਸਾਲ ਫਾਲ ਦੇ ਵਿੱਚ, ਨਹੀਂ ਇਹ ਗੱਲ ਜਸਟਿਸ ਮਿਨਿਸਟਰ ਨੇ ਕੀਤੀ ਸੀ ਸ਼ੌਨ ਫਰੇਜ਼ਰ ਨੇ, ਸੋ ਉਹਨਾਂ ਨੇ ਕਿਹਾ ਸੀ ਵੀ ਇਸ ਸਾਲ ਫਾਲ ਦੇ ਵਿੱਚ ਅਸੀਂ ਬੇਲ ਰਿਫਾਰਮ ਨਾਲ ਸੰਬੰਧਿਤ ਇੱਕ ਹੋਰ ਲੈਜਿਸਲੇਸ਼ਨ ਲੈ ਕੇ ਆਵਾਂਗੇ ਕਿ ਜਿਹੜੇ ਸਾਡੇ ਕਾਨੂੰਨ ਨੇ ਅਸੀਂ ਉਹਨਾਂ ਨੂੰ ਸਖ਼ਤ ਕਰਾਂਗੇ। ਸੋ ਆਈ ਥਿੰਕ ਜੇ ਹੁਣ ਉਹ ਕਰ ਹੀ ਰਹੇ ਨੇ ਕਾਨੂੰਨ ਦੇ ਵਿੱਚ ਤਰਮੀਮਾਂ, ਜੇ ਫਾਲ 'ਚ ਉਹਨਾਂ ਨੇ ਕਰਨੀਆਂ ਹੀ ਨੇ, ਲੱਗੇ ਹੱਥ ਜੋ ਇੰਜੰਕਸ਼ਨ ਨਾਲ ਸੰਬੰਧਿਤ ਜੋ ਕਾਨੂੰਨ ਹੈ ਵੀ ਜੇ ਕੋਈ ਪਬਲਿਕ ਪ੍ਰੋਪਰਟੀ ਨੂੰ, ਕਿਸੇ ਪਬਲਿਕ ਇਨਫਰਾਸਟ੍ਰਕਚਰ ਨੂੰ ਕੋਈ ਨੁਕਸਾਨ ਪਹੁੰਚਾਉਂਦਾ, ਭਾਵੇਂ ਉਹ ਪ੍ਰੋਟੈਸਟ ਦੇ ਨਾਮ 'ਤੇ, ਹੁਣ ਆਪਾਂ ਦੇਖੋ ਬਹੁਤ ਕੁਝ ਅਲਾਓ ਕਰ ਦਿੰਦੇ ਹਾਂ ਜੋ ਪੀਸਫੁਲ ਪ੍ਰੋਟੈਸਟ ਹੈ, ਪਰ ਜੇਕਰ ਕੋਈ ਪਬਲਿਕ ਇਨਫਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਉਂਦਾ,
ਜਾਂ ਜਿਹੜੇ ਅਧਿਕਾਰੀ ਕਿਸੇ ਫੈਡਰਲ ਪ੍ਰੋਜੈਕਟ 'ਤੇ ਕੰਮ ਕਰ ਰਹੇ ਨੇ ਉਹਨਾਂ ਦੇ ਰਾਹ ਦੇ ਵਿੱਚ ਅੜਿੱਕਾ ਡਾਉਂਦਾ,
ਯੈਸ, ਤੇ ਫਿਰ ਉਹਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ, ਉੱਥੇ ਵੀ ਕਾਨੂੰਨ ਸਾਡਾ ਥੋੜ੍ਹਾ ਜਿਹਾ ਸਖ਼ਤ ਕਰਨ ਦੀ ਲੋੜ ਹੈ ਜੇਕਰ ਅਸੀਂ ਇਸ ਬਿੱਲ C5 ਨੂੰ ਸੱਚੀ ਮੁੱਚੀ ਜੇ ਲਾਗੂ ਕਰਨਾ ਚਾਹੁੰਦੇ ਹਾਂ।
ਦੈਟਸ ਰਾਈਟ, ਇਹ ਇੰਪੋਰਟੈਂਟ ਗੱਲ ਆ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ,
ਤੁਹਾਨੂੰ ਸ਼ਾਮੀ ਸੁਣਦੇ ਹਾਂ। ਹੈਵ ਅ ਨਾਈਸ ਟੁੱਟਵਾਂ ਲੌਂਗ ਵੀਕਐਂਡ,
ਯੂ ਟੂ ਵਿਜੇ ਜੀ, ਥੈਂਕ ਯੂ,
ਬਹੁਤ ਮਿਹਰਬਾਨੀ, ਥੈਂਕ ਯੂ।